ਜੇ ਪਤਾ ਲੱਗ ਗਿਆ ਨਵਾਬ ਨੂੰ ਬੜਾ ਸੋਹਣਾ ਮੇਰਾ ਮਾਨ ਸਤਿਕਾਰ ਹੈ, ਅਹੁਦਾ ਮੇਰਾ ਸੋਹਣਾ ਹੈ, ਬੌਡੀ ਗਾਰਡ ਆ ਮੈਂ, ਮੇਰੇ ਤੇ ਪੂਰਾ ਭਰੋਸਾ ਕਰ ਕੀਤਾ ਜਾਂਦਾ ਹੈ, ਮੈਨੂੰ ਨੌਕਰੀ ਤੋਂ ਕੱਢ ਦਿੱਤਾ ਜਾਏਗਾ, ਪਰ ਕਹਿੰਦਾ ਨੌਕਰੀ ਜਾਂਦੀ ਹੈ ਜਾਵੇ ਮੇਰੀ ਸਿੱਖੀ ਨਾ ਜਾਵੇ, ਨੌਕਰੀ ਜਾਂਦੀ ਹੈ ਜਾਵੇ ਮੇਰੀ ਸਿੱਖੀ ਨਾ ਜਾਵੇ। ਪਿਆਰ ਵਾਲੇ ਨੇ ਜਿਹੜੇ ਉਹ ਨਹੀਂ ਛੱਡਦੇ ਗੁਰੂ ਦਾ ਦੁਆਰਾ, ਰੰਗੇ ਹੋਏ ਨੇ ਜਿਹੜੇ, ਸਭ ਕੁਛ ਪਿੱਛੇ ਆ ਉਹਨਾਂ ਵਾਸਤੇ। ਦਾਸ ਤੇ ਕਈ ਵਾਰੀ ਅਰਜ਼ ਕਰਦਾ ਹੁੰਦਾ ਉਹ ਤੇ ਮੌਤ ਦੀ ਵੀ ਪਰਵਾਹ ਨਹੀਂ ਕਰਦਾ। ਜੋ ਪੈ ਦੇਖ ਦੀਪਕ ਪਤੰਗ ਪੱਛਮ ਨੂੰ ਤੱਕੈ, ਜੀਵਨ ਜਨਮ ਕੁੱਲ ਲਾਛਨ ਲਗਾਵੇ। ਜੋ ਪੈ ਨਾਦ ਬਾਦ ਸੁਨ ਮਿਰਗ ਆਨ, ਗਿਆਨ ਰਾਚੈ ਪ੍ਰਾਣ ਦੁੱਖ ਦੁੱਖਨ ਬਿਰਹੋਂ ਬਿਲ ਖਾਵਈ। ਸੇਵਾ ਗੁਰ ਗਿਆਨ ਧਿਆਨ ਤਜੈ, ਭਜੈ ਦੁਬਦਾ ਕੋ ਸੰਗਤ ਮੈਂ ਗੁਰਮੁਖ ਪਦਵੀ ਨਾ ਪਾਵੇ। ਜਿਵੇਂ ਕੰਡਾ ਹੇੜੇ ਦਾ ਨਾਦ ਸੁਣ ਕੇ ਜੇ ਮਿਰਗ ਪਿੱਛੇ ਮੁੜ ਜਾਏਗਾ, ਉਹ ਮਿਰਗ ਕਾਹਦਾ ਹੈ? ਨਾਦ ਵੱਜੇ ਤੇ ਮਿਰਗ ਨੂੰ ਆਉਣਾ ਹੀ ਪੈਂਦਾ, ਪਾਣੀ ਤੋਂ ਬਾਹਰ ਕੱਢ ਦਿਓ ਮੱਛੀ ਰਹਿ ਜਾਏਗੀ, ਜਿਉਂਦੀ ਉਹ ਮੱਛੀ ਕਾਹਦੀ ਹੈ ਜਿਹੜੀ ਪਾਣੀ ਤੋਂ ਬਿਨਾਂ ਬਚ ਜਾਂਦੀ ਹੈ? ਤੇ ਛਮਾ ਜਗਦੀ ਹੋਵੇ ਤੇ ਪਤੰਗਾ ਜੇ ਆਵੇ ਨਾ ਤੇ ਉਹ ਪਤੰਗਾ ਕਾਹਦਾ ਹੈ? ਤੇ ਉਹ ਗੁਰਸਿੱਖ ਹੀ ਕਾਹਦਾ ਜਿਹਦੇ ਅੰਦਰ ਦਇਆ ਨਾ ਹੋਵੇ, ਸੇਵਾ ਨਹੀਂ, ਗਿਆਨ ਨਹੀਂ, ਧਿਆਨ ਨਹੀਂ, ਕੋਈ ਜਪ ਤਪ ਨਹੀਂ, ਉਹ ਕਾਹਦਾ ਗੁਰਸਿੱਖ ਹੈ? ਉਹ ਤੇ ਮਰਨ ਦੀ ਵੀ ਪਰਵਾਹ ਨਹੀਂ ਕਰਦੇ, ਕਹਿੰਦੇ ਸਭ ਕੁਛ ਇੱਕ ਪਾਸੇ ਹੈ, ਪਰ ਜੋ ਮਰਜ਼ੀ ਹੋ ਜਾਵੇ ਭਾਵੇਂ, ਅਸੀਂ ਗੁਰੂ ਦਾ ਦੁਆਰਾ ਨਹੀਂ ਛੱਡਣਾ।
ਹੋ ਮਰਨੀ ਮਰ ਜਾਵਾਂਗੇ ਛੱਡਣਾ ਨਹੀਂ ਦੁਆਰਾ ਤੇਰਾ, ਮਰਨੀ ਮਰ ਜਾਵਾਂਗੇ ਦੁਆਰਾ ਨਹੀਂ ਛੱਡਣਾ ਤੇਰਾ।
ਦੂਜੇ ਮੁਖ ਨਾ ਮੁੜਨ ਜਿੰਨੀ ਸਮਝਾਤਾ
ਸਾਈਂ
ਸਾਈਂ ਝੜ ਝੜ ਪਵਦੇ ਕੱਚੇ ਬਿਰਹੀ ਜਿੰਨਾ ਕਾਰਨ
ਆਈ।
ਧਿਆਨ ਦੇਣਾ ਜਿਹੜੇ ਕੱਚੇ ਨੇ ਉਹਨਾਂ ਨੇ ਝੜ ਜਾਣਾ, ਜਿਹੜੇ ਪੱਕੇ ਨੇ ਉਹ ਕਦੇ ਆਪਣੇ ਗੁਰੂ ਤੋਂ ਮੁਖੜਾ ਨਹੀਂ ਮੋੜਦੇ। ਭਾਵੇਂ ਉਹ ਇਸਲਾਮ ਧਰਮ ਨਾਲ ਸੰਬੰਧ ਰੱਖਣ ਵਾਲਾ ਪੀਰ ਬੁੱਧੂ ਸ਼ਾਹ ਹੀ ਸੀ, ਪੀਰ ਬੁੱਧੂ ਸ਼ਾਹ ਨੇ ਮੁਖੜਾ ਨਹੀਂ ਮੋੜਿਆ। ਜੋ ਮਰਜ਼ੀ ਹੋ ਗਈ, ਦੋ ਪੁੱਤ ਭੰਗਾਣੀ ਦੇ ਜੰਗ ਵਿੱਚ ਸ਼ਹੀਦ ਹੋ ਗਏ, ਤੇ ਜਦੋਂ ਗੁਰੂ ਗੋਬਿੰਦ ਸਿੰਘ ਪੀਰ ਬੁੱਧੂ ਸ਼ਾਹ ਦੇ ਘਰ ਵਿੱਚ ਆਏ ਸੀ ਨਾ, ਮੁਸਲਮਾਨ ਵੇਖੋ ਪਿਆਰ ਮਾਰਨ ਨਾਲ ਕਿੰਨਾ ਕਰਦਾ, ਤੇ ਮਹਾਰਾਜ ਅੰਦਰ ਬੈਠੇ ਨੇ, ਬਾਹਰ ਪਾ ਲਿਆ ਘੇਰਾ, ਫੌਜਾਂ ਆਲੇ ਦੁਆਲੇ ਆ ਗਈਆਂ, ਕਹਿੰਦੇ ਪੀਰ ਜੀ ਤੇਰੇ ਘਰ ਮਹਾਰਾਜ ਆਏ ਨੇ। ਕਹਿੰਦਾ ਆਏ ਨੇ, ਗੁਰੂ ਗੋਬਿੰਦ ਸਿੰਘ ਆਏ ਨੇ? ਆਏ ਨੇ, ਅਸੀਂ ਗ੍ਰਿਫਤਾਰ ਕਰਕੇ ਲੈ ਜਾਵਾਂਗੇ। ਕਹਿੰਦੇ ਗੱਲ ਸੁਣੋ, ਮੈਂ ਵੀ ਤੇ ਤੁਹਾਡਾ ਹੀ ਭਰਾ, ਅੰਦਰ ਨਾ ਵੜਿਓ, ਮੈਂ ਆਪੇ ਹੀ ਖਤਮ ਕਰ ਦੇਣਾ ਅੰਦਰੇ ਅੰਦਰ, ਮੈਂ ਤੇ ਇਹਨਾਂ ਦੇ ਵਿੱਚ ਹੀ ਇਸ ਕਰਕੇ ਵੜਿਆ ਸੀ ਇਹਨਾਂ ਨੂੰ ਖਤਮ ਕਰਨਾ ਸੀ, ਤੁਸੀਂ ਨਾ ਅੰਦਰ ਆਇਓ। ਹੁਣ ਸੋਚਦਾ ਵੀ ਕਲੰਕ ਲੱਗ ਜਾਏਗਾ ਜੇ ਮਹਾਰਾਜ ਮੇਰੇ ਘਰੋਂ ਫੜੇਗਾ, ਲੋਕ ਕਹਿਣਗੇ ਆਪਣਿਆਂ ਦਾ ਹੀ ਬਣਿਆ ਨਾ ਫਿਰ। ਕਹਿੰਦੇ ਅਸੀਂ ਕਿਵੇਂ ਮੰਨਾਂਗੇ ਵੀ ਤੂੰ ਗੁਰੂ ਗੋਬਿੰਦ ਸਿੰਘ ਨੂੰ ਸ਼ਹੀਦ ਕਰਤਾ? ਕਹਿੰਦੇ ਇੱਦਾਂ ਕਰਿਓ, ਮੈਂ ਖੂਨ ਦੀ ਬੋਤਲ ਭਰ ਕੇ ਲਿਆ ਦੇਣਾ ਤੁਹਾਨੂੰ, ਫਿਰ ਤੇ ਮੰਨੋਗੇ? ਕਹਿੰਦੇ ਠੀਕ। ਚਲੋ ਜੀ, ਫੌਜ ਖੜ ਗਈ ਬਾਹਰ, ਪੀਰ ਬੁੱਧੂ ਸ਼ਾਹ ਗਿਆ ਅੰਦਰ, ਮਹਾਰਾਜ ਨੂੰ ਕੁਛ ਨਹੀਂ ਕਿਹਾ, ਇਹਨੇ ਉਵੇਂ ਮਹਾਰਾਜ ਜਲ ਪਾਣੀ ਛਕ ਰਿਹਾ, ਕਦੇ ਸੱਜੇ ਕਦੇ ਖੱਬੇ ਕਦੇ ਸੱਜੇ, ਇੱਦਾਂ ਗੇੜੇ ਕੱਢੀ ਜਾਂਦਾ ਬਾਹਰ। ਇੱਕ ਆ ਗਿਆ ਮੁੰਡਾ ਤੀਜਾ, ਕਹਿੰਦਾ ਬਾਪੂ ਜੀ ਫਿਕਰ ਕੀ ਕਰਦੇ ਹੋ, ਕੀ ਗੱਲ ਹੋ ਗਈ? ਕਹਿੰਦੇ ਬਾਹਰ ਆ ਗਈਆਂ ਫੌਜਾਂ, ਮਹਾਰਾਜ ਅੰਦਰ ਨੇ, ਮੈਂ ਉਹਨਾਂ ਨੂੰ ਆਖਿਆ ਵੀ ਮੈਂ ਖੂਨ ਦੀ ਬੋਤਲ ਭਰ ਕੇ ਲਿਆ ਦੇਣਾ, ਮੈਂ ਖੂਨ ਦੀ ਬੋਤਲ ਕਿੱਥੋਂ ਲੈ ਕੇ ਆਵਾਂ? ਫੌਜ ਪਿੱਛੇ ਹਟ ਜਾਏਗੀ ਵੀ ਗੁਰੂ ਗੋਬਿੰਦ ਸਿੰਘ ਨੂੰ ਖਤਮ ਕਰਤਾ ਪੀਰ ਜੀ ਨੇ, ਖੂਨ ਦੀ ਬੋਤਲ ਕਿੱਥੋਂ ਆਵੇ? ਕਹਿਣ ਲੱਗਾ ਬਾਪੂ ਜੀ ਮੈਂ ਕਿਹੜੇ ਵੇਲੇ ਕੰਮ ਆਊ? ਆਖੋ
ਸਤਨਾਮ।
ਪੀਰ ਬੁੱਧੂ ਸ਼ਾਹ ਦਾ ਮੁੰਡਾ ਕਹਿੰਦਾ ਮੈਂ ਕਿਹੜੇ ਵੇਲੇ ਕੰਮ ਆਵਾਂਗਾ ਜੀ? ਚੁੱਕੋ ਤਲਵਾਰ, ਸ਼ਾਹ ਰਗ ਵੱਢ ਦਿਓ, ਖੂਨ ਦੀ ਬੋਤਲ ਭਰ ਲਓ। ਬੇਟਾ, ਪੁੱਤ ਮਾਰਨੇ ਸੌਖੇ ਨੇ ਹੱਥੀ। ਕਹਿਣ ਲੱਗਾ ਬਾਪੂ ਜੀ ਗੱਲ ਤੇ ਸਿੱਖੀ ਕਮਾਉਣ ਦੀ ਆ, ਪ੍ਰੇਮ ਹੈ ਤੇ ਫਿਰ ਮਾਰ ਦਿਓ, ਮੈਂ ਤਿਆਰ। ਫਿਰ ਆਪਣੇ ਪੁੱਤ ਦੀ ਸ਼ਾਹ ਰਗ ਵੱਢੀ। ਆਖੋ ਸਤਨਾਮ।
ਸ੍ਰੀ ਵਾਹਿਗੁਰੂ।
ਮੁਸਲਮਾਨ ਨੇ ਇੱਕ
ਸਤਿ ਸ੍ਰੀ ਅਕਾਲ,
ਇੱਕ ਮੁਸਲਮਾਨ ਇਸਲਾਮ ਧਰਮ ਨਾਲ ਸੰਬੰਧ ਰੱਖਣ ਵਾਲਾ ਪੀਰ ਬੁੱਧੂ ਸ਼ਾਹ ਗੁਰੂ ਗੋਬਿੰਦ ਸਿੰਘ ਮਹਾਰਾਜ ਤੋਂ ਆਪਾਂ ਕੁਰਬਾਨ ਕਰ ਰਹੇ ਆ, ਆਪਣੇ ਪੁੱਤ ਨੂੰ ਹੱਥੀ ਵੱਢਿਆ, ਭਰ ਕੇ ਖੂਨ ਦੀ ਬੋਤਲ ਦੇ ਦਿੱਤੀ, ਕਹਿੰਦੇ ਲੈ ਜਾਓ। ਖੂਨ ਦੀ ਬੋਤਲ ਭਰ ਕੇ ਜਦੋਂ ਫੜਾਈ, ਉਹ ਲੈ ਗਏ ਬਾਦਸ਼ਾਹ ਦੀ ਕਚਹਿਰੀ ਚ ਪੇਸ਼ ਕੀਤੀ ਗਈ। ਬਾਦਸ਼ਾਹ ਨੇ ਉਸ ਵੇਲੇ ਜਿੱਦਾਂ ਅੱਜ ਸਾਇੰਟਿਸਟ ਹਨ, ਉਸ ਵੇਲੇ ਵੀ ਸਨ ਸਿਆਣੇ ਸਿਆਣੇ ਬੁੱਧੀਜੀਵੀ, ਆਓ ਬਈ ਚੈੱਕ ਕਰੋ ਖੂਨ ਨੂੰ ਵੀ, ਇੰਨੀਆਂ ਇੰਨੀਆਂ ਫੌਜਾਂ ਦਾ ਘੇਰਾ ਪਿਆ, ਗੁਰੂ ਗੋਬਿੰਦ ਸਿੰਘ ਡਰਦੇ ਕਿਉਂ ਨਹੀਂ ਸੀ? ਇਹਨਾਂ ਦੇ ਖੂਨ ਵਿੱਚ ਹੈ ਕੀ? ਇਹਨਾਂ ਦੇ ਖੂਨ ਵਿੱਚ ਕੀ ਹੈ? ਐਸਾ ਵੇਖੋ ਖੰਜਰ। ਜਦੋਂ ਚੰਗੀ ਤਰ੍ਹਾਂ ਪਰਖ ਕੀਤੀ ਤੇ ਜਵਾਬ ਦਿੱਤਾ, ਕਹਿੰਦੇ ਗੁਰੂ ਗੋਬਿੰਦ ਸਿੰਘ ਦਾ ਖੂਨ ਨਹੀਂ। ਕਹਿੰਦੇ ਕਿਉਂ? ਕਹਿੰਦੇ ਜੇ ਗੁਰੂ ਗੋਬਿੰਦ ਸਿੰਘ ਦਾ ਖੂਨ ਹੁੰਦਾ, ਉਹਨੂੰ ਬੋਤਲ ਪਾੜ ਦਿੰਦਾ। ਧਿਆਨ ਦੇਣਾ, ਕਹਿੰਦੇ ਜੇ ਗੁਰੂ ਗੋਬਿੰਦ ਸਿੰਘ ਦਾ ਇਹ ਖੂਨ ਹੁੰਦਾ ਨਾ, ਇਹਨੇ ਇੰਨਾ ਚਿਰ ਬੋਤਲ ਵਿੱਚ ਨਹੀਂ ਸੀ ਟਿਕਣਾ, ਮਹਾਰਾਜ ਦਾ ਖੂਨ ਤੇ ਉਬਾਲੇ ਮਾਰਨਾ ਸੀ ਖੂਨ ਨੇ। ਜੇ ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਖੂਨ ਹੁੰਦਾ ਤੇ ਉਹਨੇ ਤੇ ਉਬਾਲੇ ਮਾਰਨੇ ਸੀ, ਇਹ ਗੁਰੂ ਗੋਬਿੰਦ ਸਿੰਘ ਦਾ ਖੂਨ ਨਹੀਂ। ਫਿਰ ਪਤਾ ਲੱਗਿਆ ਪੀਰ ਬੁੱਧੂ ਸ਼ਾਹ ਨੇ ਆਪਣਾ ਪੁੱਤ ਸ਼ਹੀਦ ਕਰਤਾ, ਤੇ ਫਿਰ ਸਾਹਿਬ ਪੀਰ ਬੁੱਧੂ ਸ਼ਾਹ ਨੂੰ ਮੁਸਲਮਾਨ ਸੀ ਪ੍ਰੀਤ, ਵੇਖੋ ਗੁਰੂ ਨਾਲ ਕਿੰਨੀ ਆ, ਧਰਤੀ ਵਿੱਚ ਗੱਡ ਦਿੱਤਾ ਗਿਆ। ਗੁਰੂ ਦਾ ਖਹਿੜਾ ਛੱਡ ਦੇ, ਕਹਿੰਦਾ ਨਹੀਂ ਛੱਡ ਸਕਦਾ, ਛੱਡ ਦੇ ਖਹਿੜਾ, ਕਹਿੰਦੇ ਨਹੀਂ, ਇਸਲਾਮ ਧਰਮ ਵਿੱਚ ਤੇਰਾ ਇੰਨਾ ਸਤਿਕਾਰ ਹੈ, ਤੂੰ ਕੀ ਲੈਣਾ ਗੁਰੂ ਗੋਬਿੰਦ ਸਿੰਘ ਤੋਂ? ਕਹਿੰਦੇ ਜਦੋਂ ਸਮਾਧੀ ਲਾ ਕੇ ਬਹਿੰਦਾ ਨਾ ਪੀਰ ਬੁੱਧੂ ਸ਼ਾਹ, ਕਹਿੰਦਾ ਮੇਰੇ ਵਰਗੇ ਜਿੰਨੇ ਨੇ ਸਦਲਾ ਇਕੱਠੇ ਕਰਕੇ ਡਰਦੇ ਭਾਵੇਂ ਨਾ ਕਹਿਣ, ਜਦੋਂ ਕਦੇ ਸਮਾਧੀ ਲਾ ਕੇ ਸੱਚਖੰਡ ਵਿੱਚ ਜਾਂਦੇ ਹਾਂ ਨਾ, ਦਰਗਾਹ 'ਚ, ਰੱਬ ਦੀ ਦਰਗਾਹ 'ਚ, ਖੁਦਾ ਦੀ ਦਰਗਾਹ 'ਚ ਜਾਂਦੇ ਹਾਂ, ਸਾਨੂੰ ਇਸੇ ਸਰੂਪ ਦੇ ਦਰਸ਼ਨ ਉੱਥੇ ਹੁੰਦੇ ਨੇ। ਆ ਜਿਹੜਾ ਧਰਤੀ ਤੇ ਬੈਠਾ ਹੈ ਨਾ, ਇਹੀ ਹੈ ਉੱਥੇ ਵੀ ਇਹੀ। ਮੈਂ ਦੱਸ ਕਿਵੇਂ ਛੱਡਦੇ ਆ, ਰੱਬ ਆਪ ਨਿਰਗੁਣ ਤੋਂ ਸਰਗੁਣ ਸਰੂਪ ਹੋ ਕੇ ਤੇ ਦੁਨੀਆਂ ਵਿੱਚ ਵਿਚਰ ਰਿਹਾ, ਤੂੰ ਕਹਿੰਦਾ ਦਰਸ਼ਨ ਨਾ ਕਰ। ਮੈਂ ਸਾਹ ਲੈਣਾ ਤੇ ਛੱਡ ਸਕਦਾ, ਪਰ ਮੈਂ ਮਹਾਰਾਜ ਨੂੰ ਨਹੀਂ ਛੱਡ ਸਕਦਾ, ਮਰਨਾ ਮਨਜ਼ੂਰ ਹੈ ਮੇਰੇ। ਫਿਰ ਧਰਤੀ 'ਚ ਗੱਡ ਤਾ ਪੀਰ ਬੁੱਧੂ ਸ਼ਾਹ, ਧਰਤੀ 'ਚ ਗੱਡ ਕੇ ਉੱਤੇ ਦਹੀਂ ਪਾਤਾ ਅੱਠ ਦਿਨਾਂ ਦੇ ਭੁੱਖੇ ਕੁੱਤੇ ਛੱਡ ਦਿੱਤੇ ਪੀਰ ਬੁੱਧੂ ਸ਼ਾਹ ਉਹਨਾਂ ਕੁੱਤਿਆਂ ਨੇ ਫਿਰ ਕੋ ਕੋ ਕੇ ਮਾਸ ਨੋਚਿਆ ਪੀਰ ਬੁੱਧੂ ਸ਼ਾਹ ਦਾ ਪਰ ਪੀਰ ਬੁੱਧੂ ਸ਼ਾਹ ਲਾ ਲਾ ਕਰਦਾ ਵਾਹਿਗੁਰੂ ਕਰਦਾ ਗੁਰੂ ਗੋਬਿੰਦ ਸਿੰਘ ਨੂੰ ਯਾਦ ਕਰਦਾ ਰਿਹਾ ਆਪਣਾ ਆਪ ਤੇ ਕੁਰਬਾਨ ਕਰ ਦਿੱਤਾ ਪਰ ਪ੍ਰੀਤ ਨਹੀਂ ਟੁੱਟੀ ਇਸਲਾਮ ਧਰਮ ਨਾਲ ਸੰਬੰਧ ਕਿਵੇਂ ਕਹਿ ਦੋਗੇ ਮੁਸਲਮਾਨ ਮਾੜੇ ਨੇ ਸਾਰੇ ਨਹੀਂ ਮਾੜੇ ਮਾੜੇ ਚੰਗੇ ਸਾਰਿਆਂ ਜੀ ਨੇ ਇੰਨਾ ਪਿਆਰ ਕਰਨ ਵਾਲੇ ਗੁਰੂ ਗੋਬਿੰਦ ਸਿੰਘ ਤੋਂ ਚਾਰ ਲਾਲ ਵਾਰ ਨੇ ਫਿਰ ਗੁਰੂ ਗੋਬਿੰਦ ਸਿੰਘ ਤੋਂ ਆਪਣਾ ਆਪ ਵਾਰਨਾ ਸਭ ਕੁਝ ਨਿਸ਼ਾਵਰ ਕਰਤਾ ਪ੍ਰੀਤ ਵੇਖੋ ਕੈਸੀ
ਮੇਰੀ ਲੱਗੀ ਪ੍ਰੀਤੀ ਨੂੰ ਮਾਲਕਾ ਨਾ ਤੋੜੀ ਨਾ ਤੋੜੀ ਲੱਗੀ ਪ੍ਰੀਤੀ
ਸਾਰੀਆਂ ਭੈਣਾਂ ਬੋਲੋ
ਮਾਲਕਾ ਤੂੰ ਮੁਖੜਾ ਨਾ ਮੋੜੀ
ਜੋ ਮਰਜ਼ੀ ਹੋ ਜਾਏ ਸੱਚੇ ਪਾਤਸ਼ਾਹ ਤੁਸੀਂ ਮੁੱਖ ਨਾ ਮੋੜਿਓ ਪੀਰ ਬੁੱਧੂ ਸ਼ਾਹ ਦਾ ਵੇਖੋ ਕਿੰਨਾ ਪਿਆਰ ਹੈ ਮਹਾਰਾਜ ਦਾ ਪ੍ਰੀਤ ਨਾ ਟੁੱਟੇ ਇਹ ਕਹਿੰਦਾ ਨੌਕਰੀ ਜਾਂਦੀ ਹੈ ਜਾਵੇ ਭਾਈ ਤਲੋਕਾ ਕਹਿੰਦਾ ਨੌਕਰੀ ਜਾਂਦੀ ਹੈ ਜਾਵੇ ਪਰ ਕਿਰਪਾ ਹੋ ਜਾਵੇ ਮੇਰੀ ਮਹਾਰਾਜ ਨਾਲ ਬਣ ਆ ਜਾਵੇ ਅੱਗੇ ਤੋਂ ਮੈਂ ਕਦੇ ਇੱਦਾਂ ਦੀ ਭੁੱਲ ਨਾ ਕਰਾਂ ਅੱਗੇ ਤੋਂ ਕਦੇ ਮੈਂ ਨਿਰਦਈ ਨਾ ਬਣ ਜਾਵਾਂ ਸ੍ਰੀ ਸਾਹਿਬ ਜਿਹੜੀ ਤਲਵਾਰ ਵਾਹਿਗੁਰੂ ਹੱਥ ਵਿੱਚ ਫੜੀ ਆ ਉਹ ਤਲਵਾਰ ਹੀ ਲੱਕੜ ਦੀ ਬਣਵਾ ਕੇ ਪਾ ਲਈ ਮਹਾਰਾਜ ਦੇ ਹੱਥ ਡੋਰੀ ਆ ਬਸ ਹੁਣ ਸਾਧ ਸੰਗਤ ਜੀ ਕਿਸੇ ਨੂੰ ਲੱਗ ਗਿਆ ਪਤਾ ਇਰਖਾਲੂ ਵਿੱਚ ਹੁੰਦੇ ਨੇ ਚੁਗਲਖੋਰ ਨਾ ਚੁਗਲੀਓ ਆਵਾਜ਼ ਆਉਂਦੇ ਗੱਲ ਕਹਿੰਦਿਆਂ ਕਹਿੰਦਿਆਂ ਕਹਿ ਜਾਂਦੇ ਕੀਤੀ ਚੁਗਲੀ ਕਿਸੇ ਸੁਣ ਲਈ ਉਹ ਜਾ ਕੇ ਦੱਸਿਆ ਨਵਾਬ ਨੂੰ ਕਹਿੰਦੇ ਜੀ ਬੜਾ ਇਹਨੂੰ ਬੋਡੀਗਾਰਡ ਬਣਾਈ ਫਿਰਦੇ ਹੋ ਲੱਕੜ ਦੀ ਤਲਵਾਰ ਪਾਈ ਫਿਰਦਾ ਤੁਹਾਨੂੰ ਧੋਖਾ ਦੇਗਾ ਕਦੇ ਇਹਨੇ ਤੇ ਮਰਨਾ ਹੀ ਹੈ ਤੁਹਾਨੂੰ ਵੀ ਮਰਵਾਊ ਨਾਲ ਲੱਕੜ ਦੀ ਤਲਵਾਰ ਪਾਈ ਫਿਰਦਾ ਜੀ ਇਹ ਉਹ ਕਹਿੰਦਾ ਮੈਂ ਨਹੀਂ ਇਹ ਗੱਲ ਮੰਨ ਸਕਦਾ ਕਿਉਂਕਿ ਇਹਦੇ ਨਾਲ ਤੇ ਬੜਾ ਪ੍ਰੇਮ ਹੈ ਮੇਰਾ ਔਰ ਐਸੀ ਗੱਲ ਨਹੀਂ ਬੜਾ ਤਕੜਾ ਸੂਰਮਾ ਹੈ ਔਰ ਬੜੀ ਵਾਰੀ ਮੇਰੇ ਨਾਲ ਸ਼ਿਕਾਰ ਖੇਡਣ ਵਾਸਤੇ ਗਿਆ ਹੈ ਇਹ ਨਹੀਂ ਇੱਦਾਂ ਹੋ ਸਕਦਾ ਕਹਿੰਦੇ ਜੀ ਲੱਕੜ ਦੀ ਤਲਵਾਰ ਹੈ ਕਹਿੰਦਾ ਮੈਂ ਹੁਣ ਉਹਨੂੰ ਸਿੱਧਾ ਕਿਵੇਂ ਪੁੱਛਾਂ ਕਹਿੰਦੇ ਜੀ ਸਿੱਧਾ ਨਹੀਂ ਪੁੱਛ ਸਕਦੇ ਬਹਾਨੇ ਨਾਲ ਪੁੱਛ ਲਓ ਸਾਰਿਆਂ ਦੀਆਂ ਤਲਵਾਰਾਂ ਤੁਸੀਂ ਕਹੋ ਵੀ ਹਥਿਆਰ ਚੈੱਕ ਕਰਨੇ ਨੇ ਆਪੇ ਪਤਾ ਲੱਗ ਜਾ ਹੁਣ ਸਾਧ ਸੰਗਤ ਜੀ ਉਹ ਹਥਿਆਰ ਲੱਗ ਪਏ ਚੈੱਕ ਕਰਨ ਬਹਾਨਾ ਬਣ ਗਿਆ ਜਦੋਂ ਪਤਾ ਲੱਗਿਆ ਨਾ ਭਾਈ ਤਲੋਕਾ ਲਾਈਨ 'ਚ ਖਿਲਾਰ ਲਿਆ ਕਹਿੰਦੇ ਸਾਰੇ ਜਣੇ ਆਪੋ ਆਪਣੇ ਸ਼ਸਤਰ ਚੈੱਕ ਕਰਾਓ ਸ੍ਰੀ ਸਾਹਿਬਾਂ ਲੈ ਕੇ ਆਓ ਵੇਖੀਏ ਭਾਈ ਸਫਾਈ ਵੀ ਰੱਖਦੇ ਹੋ ਇਹਨਾਂ ਦੀ ਆਖੋ
ਸਤਨਾਮ
ਸਾਡਾ ਵੀ ਕਈ ਵਾਰੀ ਪਰਖ ਦਾ ਸਮਾਂ ਆ ਜਾਂਦਾ ਸਾਡੀਆਂ ਸ੍ਰੀ ਸਾਹਿਬਾਂ ਦਾ ਵੀ ਪਤਾ ਕਦੋਂ ਜਦੋਂ ਭੋਗ ਲਵਾਉਣਾ ਹੋਵੇ ਕਦੇ ਤੇ ਜਦੋਂ ਕੱਢਣਗੇ ਨਾ ਉਹ ਜਰ ਖਾਧੀ ਸ੍ਰੀ ਸਾਹਿਬ ਫਿਰ ਉਹਨੂੰ ਏਦਾਂ ਲੁਕੋ ਲੈਣਗੇ ਹੱਥ ਦੇ ਵਿੱਚ ਹੀ ਜਿਹੜੇ ਵੇਖੋਗੇ ਕਦੇ ਭੋਗ ਲਵਾਉਣ ਵੇਲੇ ਕਿਤੇ ਫੜੇ ਹੋਣ ਪਿਛਲੇ ਪਾਸੇ ਫੜੀ ਸ੍ਰੀ ਸਾਹਿਬ ਪਤਾ ਲੱਗ ਜਾਂਦਾ ਵੀ ਠੀਕ ਹੈ ਜਿਹੜੇ ਹੱਥਾਂ ਦੇ ਵਿੱਚ ਹੀ ਸ੍ਰੀ ਸਾਹਿਬ ਨੂੰ ਲੁਕੋ ਲੈਣ ਪੱਕੀ ਨਿਸ਼ਾਨੀ ਵੀ ਜਰ ਲੱਗੀ ਹੋਈ ਹੈ
ਸਾਫ ਨਹੀਂ ਕਰਦੇ, ਸ਼ਸਤਰ ਜ਼ਰੂਰ ਪਾਈ ਫਿਰਦੇ ਨੇ, ਕਦੇ ਇਹਨਾਂ ਨੇ ਇਹਨੂੰ ਕੱਢ ਕੇ ਨਹੀਂ ਵੇਖਿਆ ਸ਼੍ਰੀ ਸਾਹਿਬ ਨੂੰ ਵੀ ਇਹ ਠੀਕ ਹੈ, ਇਹਦਾ ਧਿਆਨ ਵੀ ਰੱਖਣਾ। ਇਹਨਾਂ ਸ਼ਸਤਰਾਂ ਦੀ ਤੇ ਪੂਜਾ ਹੋ ਰਹੀ ਹੈ ਤਖਤਾਂ ਦੇ ਉੱਤੇ, ਨਮਸਕਾਰ ਹੁੰਦੀ ਅਸ ਕਿਰਪਾਨ ਖੰਡੋ ਖੜਗ ਤੁਬਕ ਤਬਰੇ ਅਰ ਤੀਰ ਸਾਹਿਬ ਸਰੋਹੀ ਸਹਿਤੀ ਜਹਿ ਹਮਾਰੇ ਪੀਰ। ਇਹ ਤੇ ਸਾਡੇ ਪੀਰ ਨੇ ਤੇ ਸ਼ਸਤਰਾਂ ਦਾ ਸਤਿਕਾਰ ਵੀ ਬੜਾ ਜ਼ਰੂਰੀ ਹੈ। ਬੈਠਣ ਲੱਗਿਆ ਸ਼੍ਰੀ ਸਾਹਿਬ ਵੇਖੋ ਵੀ ਸਾਡੀ ਗੋਦ ਵਿੱਚ, ਸ਼੍ਰੀ ਸਾਹਿਬ ਕਈ ਵਾਰੀ ਥੱਲੇ ਆ ਜਾਂਦੀ ਹੈ, ਧਰਤੀ ਤੇ ਲੱਗਦੀ ਹੈ। ਸਦਾ ਧਿਆਨ ਰੱਖਣਾ ਸ਼੍ਰੀ ਸਾਹਿਬ, ਇਹਦਾ ਸਤਿਕਾਰ ਵੀ ਕਰਨਾ। ਜੇ ਮਰਨ ਕਕਾਰ ਪੰਜ ਕਕਾਰ ਪਵਾਏ ਨੇ ਤੇ ਇਹਨਾਂ ਦਾ ਸਤਿਕਾਰ ਵੀ ਕਰਨਾ। ਸ਼੍ਰੀ ਸਾਹਿਬ ਨੂੰ ਜਦੋਂ ਬੈਠਣਾ ਉਦੋਂ ਵੀ ਵੇਖਣਾ ਮੇਰੀ ਗੋਦ ਵਿੱਚ ਹੋਵੇ, ਸੰਭਾਲ ਹੋਵੇ ਤੇ ਸੁਭਾਅ ਬਣਾਓ ਵੀ ਪੱਕਾ ਸ਼੍ਰੀ ਸਾਹਿਬ ਅਸੀਂ ਪਾ ਕੇ ਰੱਖਣੀ। ਬਹੁਤੀ ਮਜਬੂਰੀ ਹੋ ਜਾਏ ਉਹ ਗੱਲ ਵੱਖ ਆ, ਵੀ ਥੱਲਿਓਂ ਦੀ ਪਾ ਲਓ, ਨਹੀਂ ਤੇ ਜ਼ਿਆਦਾਤਰ ਸ਼੍ਰੀ ਸਾਹਿਬ ਉੱਪਰ ਦੀ ਪਾ ਕੇ ਰੱਖਿਆ। ਜਦੋਂ ਦੀਵਾਨ ਵਿੱਚ ਆਉਣਾ, ਸੰਗਤ ਵਿੱਚ ਆਉਣਾ, ਉਦੋਂ ਤੇ ਖਾਸ ਕਰਕੇ ਬਾਣਾ ਪੂਰਾ ਹੋਣਾ ਚਾਹੀਦਾ ਸ਼੍ਰੀ ਸਾਹਿਬ ਪਾ ਕੇ, ਫਿਰ ਮਰਦ ਚਰਨਾਂ ਵਿੱਚ ਆ ਕੇ ਹਾਜ਼ਰੀ ਭਰਨੀ। ਹੁਣ ਧਿਆਨ ਦੇਣਾ ਸਤਸੰਗ ਜੀ, ਭਾਈ ਤਲੋਕੇ ਦੀ ਪਰਖ ਦਾ ਸਮਾਂ। ਅਰਦਾਸ ਕਰਦਾ ਸੱਚੇ ਪਾਤਸ਼ਾਹ ਹੁਣ ਤੂੰ ਹੀ ਆ ਮੇਰਾ, ਹੋਰ ਕੋਈ ਨਹੀਂ। ਵੀ ਹੁਣ ਜਿਹੜੀ ਤਲਵਾਰ ਆ ਉਹ ਤੇ ਲੱਕੜ ਦੀ ਆ, ਹੁਣ ਕੀ ਬਣੇਗਾ। ਅਰਦਾਸ ਹੀ ਹੈ ਸਿੱਖ ਦੇ ਕੋਲ ਹਥਿਆਰ ਸਭ ਤੋਂ ਵੱਡਾ। ਅਰਦਾਸ ਕੀਤੀ, ਕਹਿੰਦਾ ਸੱਚੇ ਪਾਤਸ਼ਾਹ ਹੁਣ ਜਿਵੇਂ ਦ੍ਰੋਪਦੀ ਦੀ ਲਾਜ ਰੱਖੀ ਸੀ ਮੇਰੀ ਵੀ ਰੱਖ ਲਿਓ। ਦ੍ਰੋਪਦੀ ਨੇ ਆਖਿਆ ਸੀ ਨਾ, ਕ੍ਰਿਸ਼ਨਾ ਤੇਰੇ ਦਰਸ਼ਨ ਦੀ ਮੈਨੂੰ ਤ੍ਰਿਸ਼ਨਾ। ਮੈਂ ਧਾਰਨਾ ਪੜ੍ਹੀ, ਮੇਰਾ ਖਿਆਲ ਕਹਿੰਦਾ ਵੀ ਐਡ ਲਾ ਦਿੱਤੀ ਉਹਦੀ ਕਿਸੇ ਚੈਨਲ ਵਾਲਿਆਂ ਨੇ ਕੈਸਟ ਦੀ, ਉਹਦੇ ਵਿੱਚ ਧਾਰਨਾ ਆਉਂਦੀ ਰਹੀ ਕ੍ਰਿਸ਼ਨਾ ਤੇਰੇ ਦਰਸ਼ ਤੇਰੇ ਦਰਸ਼ਨਾ ਦਰਸ਼ਨ ਦੀ ਮੈਨੂੰ ਤ੍ਰਿਸ਼ਨਾ, ਇੰਨਾ ਪੜ੍ਹੀ ਹੋਈ ਸੀ ਕੁਛ। ਕ੍ਰਿਸ਼ਨਾ ਤੇਰੇ ਭਗਤਾਂ ਨੂੰ ਤੇਰੀ ਤ੍ਰਿਸ਼ਨਾ, ਇਹ ਪੜ੍ਹੀ ਸੀ। ਉਹ ਸਾਡੇ ਸਿੱਖਾਂ ਨੇ ਰੌਲਾ ਪਾਤਾ, ਕਹਿੰਦੇ ਲੈ ਸਾਡੇ ਸਿੱਖ ਪ੍ਰਚਾਰਕ ਕਹਿੰਦੇ ਹਿੰਦੂਆਂ ਦਾ ਪ੍ਰਚਾਰ ਕਰਦੇ। ਉਹ ਹੈ ਧਾਰਨਾ, ਜੇ ਸਾਰਾ ਪ੍ਰਸੰਗ ਸੁਣੋਗੇ ਤੇ ਉਹਦਾ ਫਿਰ ਸਾਰਾ ਪਤਾ ਲੱਗਦਾ। ਬਾਕੀ ਭਾਈ ਇਹ ਪ੍ਰਚਾਰ ਜਿਹੜਾ ਇਹ ਪ੍ਰਸੰਗ ਦਾ ਸਰਜ ਕਰਦਾ ਹੁੰਦਾ ਨਾ, ਇਹ ਮੈਂ ਹੀ ਨਹੀਂ, ਗੁਰੂ ਘਰ ਦੇ ਵੇਦ ਵਿਆਸ ਭਾਈ ਗੁਰਦਾਸ ਜੀ ਨੇ ਇਹਨਾਂ ਦਾ ਜ਼ਿਕਰ ਕੀਤਾ, ਦ੍ਰੋਪਦੀ ਦਾ, ਕ੍ਰਿਸ਼ਨ ਸੁਦਾਮੇ ਦਾ, ਬਿਦਰ ਦਾ, ਇਹਨਾਂ ਸਾਰਿਆਂ ਦਾ ਜ਼ਿਕਰ ਭਾਈ ਗੁਰਦਾਸ ਜੀ ਨੇ ਆਪਣੀਆਂ ਵਾਰਾਂ ਵਿੱਚ ਕੀਤਾ। ਭਗਤ ਸੈਣ ਜੀ ਦਾ, ਸਾਰੇ ਭਗਤਾਂ ਦਾ, ਉਹਨਾਂ ਦੇ ਬਾਣੀ ਦਰਜਾ ਮਹਾਰਾਜ ਗੁਰੂ ਗ੍ਰੰਥ ਸਾਹਿਬ ਮਹਾਰਾਜ ਵਿੱਚ, ਪਰ ਇਹ ਦ੍ਰੋਪਦੀ ਦਾ ਜਾਂ ਕ੍ਰਿਸ਼ਨ ਜੀ ਦਾ ਜਾਂ ਰਾਮ ਜੀ ਦਾ ਜੋ ਜ਼ਿਕਰ ਭਾਈ ਗੁਰਦਾਸ ਜੀ ਨੇ ਆਪਣੀਆਂ ਵਾਰਾਂ ਦੇ ਵਿੱਚ ਕੀਤੇ ਨੇ, ਤੇ ਅਰਦਾਸ ਕਰ ਰਿਹਾ ਕਹਿੰਦਾ ਮਹਾਰਾਜ ਜਿਵੇਂ ਦ੍ਰੋਪਦੀ ਦੀ ਰੱਖੀ ਸੀ ਹੁਣ ਮੇਰੀ ਵੀ ਰੱਖ ਲਓ, ਕਿਰਪਾ ਕਰ ਦਿਓ।
ਜਿਵੇਂ ਰੱਖੀ ਸੀ ਦ੍ਰੋਪਦੀ ਦੀ ਲੱਜਿਆ ਹੋਵੇ ਜਿਵੇਂ ਮੇਰੀ ਰੱਖ ਲੈ, ਮੇਰੀ
ਕਹਿੰਦਾ ਮਹਾਰਾਜ ਸਦਾ ਹੀ ਆਪਣੇ ਭਗਤਾਂ ਦੀ ਰੱਖਦੇ ਆਇਓ ਤੇ ਮਿਹਰ ਕਰੋ। ਧੰਨ ਗੁਰੂ ਅਰਜਨ ਸਾਹਿਬ ਸੱਚੇ ਪਾਤਸ਼ਾਹ ਉਹਨਾਂ ਦੇ ਚਰਨਾਂ 'ਚ ਜੋਦੜੀ ਕੀਤੀ, ਮਹਾਰਾਜ ਤੇਰਿਆਂ ਭਗਤਾਂ ਨੂੰ ਤੇਰੀ ਹੀ ਲਾ ਤੈਨੂੰ ਹੀ ਲਾਜ ਹੈ, ਤੇਰਿਆਂ ਭਗਤਾਂ ਦੀ ਕਿਰਪਾ ਕਰ ਦਿਓ, ਮਿਹਰ ਕਰੋ, ਬਖਸ਼ਿਸ਼ ਕਰੋ, ਹੁਣ ਮੇਰੀ ਲਾਜ ਰੱਖੋ। ਇੱਧਰ ਅਰਦਾਸ ਹੋ ਗਈ। ਹੁਣ ਹੌਲੀ ਹੌਲੀ ਸਾਰੇ ਸ਼ਸਤਰ ਚੈੱਕ ਕਰਾ ਰਹੇ ਨੇ ਆਪੋ ਆਪਣੇ, ਮਿਆਨ ਵਿੱਚੋਂ ਐ ਤਲਵਾਰ ਕੱਢ ਕੇ ਵਿਖਾ ਦਿਆ ਕਰਨ, ਵਾਰੀ ਵਾਰੀ ਇਹਦੀ ਵਾਰੀ ਆਈ। ਸਾਰਿਆਂ ਨੂੰ ਪਤਾ ਸਾਰੇ ਸ਼ਸਤਰ ਵਿਖਾ ਰਹੇ ਨੇ, ਇਹ ਬਸ ਨੇਤਰ ਬੰਦ ਨੇ ਅਰਦਾਸ ਵਿੱਚ ਜੁਟਿਆ ਹੋਇਆ। ਸਿੱਖ ਕੋਲ ਤੇ ਹੈ ਹੀ ਅਰਦਾਸ, ਅਰਦਾਸ ਨਾ ਛੱਡੇ ਗੁਰਸਿੱਖ ਹੋਈ, ਸਦਾ ਅਰਦਾਸ ਕਰਦਾ ਰਹੇ, ਬੇਨਤੀਆਂ ਕਰਦਾ ਰਹੇ, ਅਰਦਾਸ ਕਰ ਰਿਹਾ। ਵਾਰੀ ਆ ਗਈ ਹੌਲੀ ਹੌਲੀ, ਜਦੋਂ ਇਹਦੀ ਵਾਰੀ ਆਈ, ਲਿਆ ਬਾਈ ਭਾਈ ਤਲੋਕਿਆ, ਲੈ ਤੇਰੇ ਵੀ ਸ਼ਸਤਰ ਚੈੱਕ ਕਰਾ ਦੇ। ਹੁਣ ਜਦੋਂ ਇਹਨੇ ਸਾਰਾ ਕੁਝ ਢਾਲ ਵਿਖਾਇਆ, ਜਦੋਂ ਵਾਰੀ ਆਈ ਤਲਵਾਰ ਦੀ, ਸਾਰਿਆਂ ਨੇ ਨਿਗਾਹ ਗੱਡ ਲਈ ਵੀ ਹੁਣ ਇਹਦੇ ਵਾਲੀ ਹੁਣ ਲੱਕੜ ਦੀ ਤਲਵਾਰ ਨਿਕਲੂ, ਅੱਜ ਗਿਆ ਬਸ ਸਦਾ ਵਾਸਤੇ, ਸਦਾ ਵਾਸਤੇ ਗਿਆ। ਕਈਆਂ ਨੂੰ ਤਿਆਰੀ ਹੈ ਵੀ ਹੁਣ ਮੈਂ ਇੱਥੇ ਆ ਜੂ, ਆਖੋ
ਸਤਨਾਮ
ਇਹਦੇ ਵਾਲਾ ਅਹੁਦਾ ਮੈਨੂੰ ਮਿਲ ਜਾਏਗਾ, ਪਰ ਜਿਹਨੂੰ ਸਤਿਗੁਰੂ ਮਾਨ ਬਖਸ਼ਣ ਉਹਦੇ ਤੋਂ ਕੌਣ ਖੋਵੇ। ਉਹ ਦੁਨੀਆਂ ਦੇ ਅਹੁਦੇ ਤੇ ਕੋਈ ਖੋ ਸਕਦਾ? ਕਿਸੇ ਦਾ ਦਿੱਤਾ ਹੋਇਆ ਸਤਿਕਾਰ ਤੇ ਦੂਜਾ ਬੰਦਾ ਉਹਦੀ ਥਾਂ ਲੈ ਸਕਦਾ ਕੇ? ਪਰ ਜਿਹਨੂੰ ਗੁਰੂ ਮਾਨ ਦੇ ਦੇਵੇ ਉਹਨੂੰ ਕੌਣ ਖੋਏਗਾ? ਜਿਹਨੂੰ ਸਤਿਗੁਰੂ ਮਾਨ ਬਖਸ਼ ਦੇਣ, ਉਸ ਮਾਨ ਨੂੰ ਕੋਈ ਖੋ ਸਕਦਾ? ਆਪ ਗਵਾਏ ਸੇਵਾ ਕਰੇ ਤਾਂ ਕਿਛ ਪਾਏ ਮਾਨ, ਉਹ ਵੀ ਤੇ ਕਮਾਨ ਹੈ। ਮਾਨ ਦੋ ਪ੍ਰਕਾਰ ਦਾ, ਹੁਣ ਮਾਨ ਜਿਹੜਾ ਗੁਰੂ ਵੱਲੋਂ ਮਿਲੇ, ਜਿਹੜਾ ਸੇਵਾ ਕਰਕੇ ਮਾਨ ਮਿਲੇ, ਜਿਹੜਾ ਸੰਗਤ ਵੱਲੋਂ ਮਾਨ ਮਿਲੇ, ਉਸ ਮਾਨ ਨੂੰ ਕੌਣ ਖੋ ਸਕਦਾ? ਭਾਵੇਂ ਕੋਈ ਜੋ ਮਰਜ਼ੀ ਕਰੀ ਦੇ, ਭਾਵੇਂ ਕੋਈ ਜੋ ਮਰਜ਼ੀ ਕਰ ਲਵੇ, ਉਸ ਸਤਿਕਾਰ ਨੂੰ, ਉਸ ਮਾਨ ਨੂੰ ਕੋਈ ਨਹੀਂ ਖੋ ਸਕਦਾ ਜੋ ਸਤਿਗੁਰਾਂ ਵੱਲੋਂ ਦਿੱਤਾ ਹੋਇਆ ਹੋਵੇ। ਨੋਟਾਂ ਤੇ ਵੋਟਾਂ ਨਾਲ ਜਿਹੜਾ ਬੰਦਾ ਬਣਿਆ ਹੋਵੇ ਨਾ, ਉਹ ਨੋਟਾਂ ਵੋਟਾਂ ਨਾਲ ਖਤਮ ਵੀ ਹੋ ਸਕਦਾ, ਪਰ ਜਿਹੜਾ ਗੁਰੂ ਨਾਨਕ ਦੀ ਓਟ ਨਾਲ ਬਣਿਆ ਹੋਵੇ ਉਹਨੂੰ ਕੋਈ ਖਤਮ ਨਹੀਂ ਕਰ ਸਕਦਾ। ਕਈਆਂ ਕੋਲ ਨੋਟ ਹੈ, ਮੈਂ ਬੜੀ ਵਾਰੀ ਅਰਜ਼ ਕਰਦਾ ਹੁੰਦਾ, ਕਈਆਂ ਕੋਲ ਨੋਟ ਹੈ ਤੇ ਕਈਆਂ ਕੋਲ ਵੋਟ ਹੈ, ਕਈਆਂ ਕੋਲ ਗੁਰੂ ਨਾਨਕ ਦੀ ਓਟ ਹੈ। ਜਿਨ੍ਹਾਂ ਕੋਲ ਗੁਰੂ ਨਾਨਕ ਦੀ ਓਟ ਹੈ ਉਹਨਾਂ ਕੋਲ ਸਭ ਕੁਝ ਹੀ ਆ। ਕੋ ਸਤਨਾਮ, ਨੋਟ ਵੀ ਤੇ ਵੋਟ ਵੀ, ਲੋਕ ਵੀ ਮਗਰ ਨੇ ਤੇ ਮਾਇਆ ਵੀ ਬੜੀ ਮਗਰ ਮਗਰ ਫਿਰਦੀ ਹੈ, ਪਰ ਜਿਹਨਾਂ ਕੋਲ ਗੁਰੂ ਨਾਨਕ ਦੀ ਓਟ ਹੈ ਤੇ ਜਿਹੜੇ ਉਹਦਾ ਆਸਰਾ ਲੈ ਕੇ ਬਣਦੇ ਨੇ, ਉਹਦੀ ਕਿਰਪਾ ਜਿਹਨਾਂ ਤੇ ਹੁੰਦੀ ਹੈ ਉਹਨੂੰ ਕੋਈ ਖੋ ਨਹੀਂ ਸਕਦਾ। ਸੰਤ ਬਾਬਾ ਈਸ਼ਰ ਸਿੰਘ ਰਾੜਾ ਸਾਹਿਬ ਵਾਲੇ ਕਿਸ ਦੀਆਂ ਵੋਟਾਂ ਲੈ ਕੇ ਸੰਤ ਨਹੀਂ ਬਣੇ? ਸੰਤ ਬਾਬਾ ਅਤਰ ਸਿੰਘ ਜੀ ਮਸਤਵਾਣਾ ਸਾਹਿਬ ਵਾਲੇ ਕਿਸੇ ਦੀਆਂ ਵੋਟਾਂ ਜਾਂ ਨੋਟਾਂ ਨਾਲ ਸੰਤ ਨਹੀਂ ਬਣੇ। ਇਹ ਸਤਿਕਾਰ ਹੈ ਸੰਗਤ ਦਾ ਤੇ ਸੰਗਤ ਨੇ ਉਹਨਾਂ ਨੂੰ ਦਿੱਤਾ, ਅੱਜ ਤੱਕ ਸੰਗਤ ਸਤਿਕਾਰ ਦੇ ਰਹੀ ਹੈ, ਉਹਨੂੰ ਕੋਈ ਨਹੀਂ ਖੋ ਸਕਦਾ। ਹੁਣ ਧਿਆਨ ਦੇਣਾ ਸਾਧ ਸੰਗਤ ਜੀ, ਦਾਸ ਅਰਜ ਕਰ ਰਹੇ ਸੀ, ਵਾਰੀ ਆ ਗਈ, ਮਨ ਜੁੜਿਆ ਹੋਇਆ ਅਰਦਾਸ ਵਿੱਚ, ਸੱਚੇ ਪਾਤਸ਼ਾਹ ਕਿਰਪਾ ਕਰਿਓ, ਮੁੱਠੇ ਨੂੰ ਹੱਥ ਪਾ ਲਿਆ, ਪੂਰਾ ਭਰੋਸਾ ਹੈ ਕੀਤੀ ਅਰਦਾਸ ਤੇ, ਆਪਣੇ ਗੁਰਾਂ ਤੇ ਭਰੋਸਾ ਪੂਰਾ। ਜਦੋਂ ਮਿਆਨ ਵਿੱਚੋਂ ਤਲਵਾਰ ਕੱਢੀ ਨਾ, ਏਦਾਂ ਲਿਸ਼ਕਾਰਾ ਪਿਆ ਜਿਵੇਂ ਬਿਜਲੀ ਲਿਸ਼ਕਦੀ। ਜਿਉਂ ਹੀ ਮਿਆਨ ਵਿੱਚੋਂ ਤਲਵਾਰ ਬਾਹਰ ਨਿਕਲੀ ਤੇ ਇੱਕ ਵਾਰੀ ਐ ਬਿਜਲੀ ਲਿਸ਼ਕਣ ਵਾਂਗੂ ਜਦੋਂ ਲਿਸ਼ਕਾਰਾ ਪਿਆ, ਵੇਖਿਆ ਸ੍ਰੀ ਸਾਹਿਬ, ਉਹ ਵੇਖ ਕੇ ਹੈਰਾਨ ਹੁੰਦਾ, ਕਹਿੰਦੇ ਇਹ ਦੱਸ ਵੀ ਇਹ ਬਣਾਈ ਕਿੰਨੇ, ਇੰਨੀ ਸੋਹਣੀ ਸ੍ਰੀ ਸਾਹਿਬ, ਏਡੀ ਸੋਹਣੀ ਤਲਵਾਰ, ਉਹ ਸ਼ਸਤਰ ਤੇ ਹੋਰ ਵੀ ਸਾਰਿਆਂ ਕੋਲ ਹੈਗੇ ਆ, ਲੋਹਾ ਕਿਹੜਾ ਲਾਇਆ ਇਹ ਤੇ ਦੱਸ। ਹੁਣ ਉਹ ਕਿਹੜਾ ਕੋਈ ਧਰਤੀ ਚੋਂ ਨਿਕਲਿਆ, ਧੁਰੋਂ ਆਇਆ, ਕੋ ਸਤਨਾਮ ਤੇ ਬਣਾਉਣ ਵਾਲੇ ਸਤਿਗੁਰੂ, ਬਣਾਉਣ ਵਾਲੇ ਸਤਿਗੁਰੂ, ਇੱਕ ਕੁਦਰਤੀ ਹੁੰਦਾ, ਇੱਕ ਬਣਾਇਆ ਹੋਇਆ ਹੁੰਦਾ, ਇੱਕ ਹਵਾ ਕੁਦਰਤੀ ਹੈ, ਇੱਕ ਪੱਖੇ ਦੀ ਚੱਲਦੀ ਹੈ, ਹੁਣ ਉਹ ਥੋੜ੍ਹਾ ਰੀਸ ਕਰ ਸਕਦੀ। ਇੱਕ ਸੂਰਜ ਚੜ੍ਹਿਆ, ਇਹ ਕੁਦਰਤੀ ਪ੍ਰਕਾਸ਼, ਲਾਈਟਾਂ ਜਿੰਨੀਆਂ ਮਰਜ਼ੀ ਬਣਾ ਲਓ, ਇੱਦਾਂ ਦਾ ਥੋੜ੍ਹਾ ਪ੍ਰਕਾਸ਼ ਹੋ ਚੱਲਿਆ। ਧਿਆਨ ਦੇਣਾ, ਇੱਕ ਕੁਦਰਤੀ ਬਖਸ਼ਿਸ਼ ਹੁੰਦੀ ਹੈ, ਇੱਕ ਅੱਖਰੀ ਗਿਆਨ ਹੁੰਦਾ, ਇੱਕ ਸਿੱਖਿਆ ਸਿਖਾਇਆ ਗਿਆਨ ਹੁੰਦਾ, ਇੱਕ ਕਿਸੇ ਦਾ ਸਿਖਾਇਆ ਹੋਇਆ ਹੁੰਦਾ, ਇੱਕ ਕੁਦਰਤੀ ਹੁੰਦਾ, ਉਹਦੀ ਕੋਈ ਰੀਸ ਨਹੀਂ, ਉਹਦਾ ਕੋਈ ਮੁਕਾਬਲਾ ਨਹੀਂ ਕਰ ਸਕਦਾ। ਧਿਆਨ ਦੇਣਾ,
ਉਹ ਕੁਦਰਤੀ ਬਣਾਇਆ ਹੋਇਆ ਸ਼ਸਤਰ ਸ੍ਰੀ ਸਾਹਿਬ ਤਲਵਾਰ ਕਹਿ ਲਓ ਜਦੋਂ ਐ ਮਿਆਨ ਵਿੱਚੋਂ ਬਾਹਰ ਕੱਢੀ ਤੇ ਵੇਖਣ ਵਾਲੇ ਹੈਰਾਨ ਹੋ ਗਏ ਕਹਿੰਦੇ ਬਣਾਈ ਕਿੰਨੇ ਜਿਵੇਂ ਤਾਰਾ ਰਾਣੀ ਨੂੰ ਪੁੱਛਿਆ ਸੀ ਤੇਰਾ ਜੋੜੀਆਂ ਬਣਾਵਣ ਵਾਲਾ ਕਿੱਥੇ ਰਹਿੰਦਾ ਤਾਰਾ ਰਾਣੀ ਹੈ ਉਹਦੇ ਪਤੀ ਨੇ ਪੁੱਛਿਆ ਸੀ ਨਾ ਸੁਖ ਰਾਜੇ ਹਰੀ ਚੰਦ ਘਰ ਨਾਰ ਸੋ ਤਾਰਾਂ ਲੋਚਣ ਰਾਣੀ ਸਾਧ ਸੰਗਤ ਮਿਲਗਾਮ ਦੇ ਰਾਤੀ ਜਾਏ ਸੁਣਾ ਗੁਰਬਾਣੀ ਪਿੱਛੋਂ ਰਾਜਾ ਜਾਗਿਆ ਤੀ ਰਾਤ ਨਿਖੰਡ ਵਿਹਾਣੀ ਰਾਣੀ ਦੇਸਨ ਆਵਈ ਮਨ ਵਿੱਚ ਵਰਤ ਗਈ ਹੈ ਰਾਣੀ ਹੋਰ ਤਰਾਟੀ ਉੱਠ ਕੇ ਚੱਲਿਆ ਪਿੱਛੋਂ ਤਰਲ ਜਵਾਨੀ ਰਾਣੀ ਪਹੁੰਚੀ ਸੰਗਤੀ ਰਾਜੇ ਖੜੀ ਖੜਾਉ ਨਿਸਾਣੀ ਰਾਜੇ ਡਿੱਠਾ ਚੱਲ ਤੇ ਉਹ ਇਹ ਖੜਾਮ ਹੈ ਚੋਜ ਵਡਾਣੀ ਸਾਧ ਸੰਗਤ ਵਿਟਹੋ ਕੁਰਬਾਣੀ ਉਦੋਂ ਵੀ ਰਾਜੇ ਨੇ ਪੁੱਛਿਆ ਸੀ ਵੀ ਰਾਣੀ ਇਹ ਖੜਾਮ ਤੇ ਤੇਰੀ ਮੈਂ ਲਿਆਇਆ ਸੀ ਚੁੱਕ ਕੇ ਤੀਜੀ ਕਿੱਥੋਂ ਆ ਗਈ ਇਹਦੇ ਨਾਲ ਦੀ ਆ ਕਿੱਥੋਂ ਗਈ ਰਹਿੰਦਾ ਕਿੱਥੇ ਆ ਉਹ ਕਾਰੀਗਰ ਮਿਸਤਰੀ ਤੇ ਰਾਣੀ ਨੇ ਆਖਿਆ ਮੇਰਾ ਜੋੜੀਆਂ ਬਣਾਵਣ ਵਾਲਾ ਸੰਗਤਾਂ ਦੇ ਵਿੱਚ ਬਸ ਸੰਗਤ 'ਚ ਰਹਿੰਦਾ ਜਿਹਨੇ ਮੇਰੀ ਇਹ ਖੜਾਮ ਬਣਾਈ ਉਹ ਕਹਿੰਦੇ ਇਹ ਤੇ ਦੱਸ ਵੀ ਐਡੀ ਸੋਹਣੀ ਤਲਵਾਰ ਬਣਾਈ ਕਿਹਨੇ ਐਡੀ ਛੇਤੀ ਦੱਸ ਤੇ ਸਹੀ ਉਹ ਰਹਿੰਦਾ ਕਿੱਥੇ ਕਹਿੰਦੇ ਜੇ ਉਹਦੇ ਦਰਸ਼ਨ ਕਰਨੇ ਨੇ ਤੇ ਚਲੋ ਮੇਰੇ ਨਾਲ ਅੰਮ੍ਰਿਤਸਰ ਦੀ ਧਰਤੀ ਤੇ ਦੀਦਾਰ ਕਰ ਲਓ ਸਤਿਗੁਰਾਂ ਦੇ ਆਹ ਤਲਵਾਰ ਹੀ ਨਹੀਂ ਉਹ ਤੇ ਕਰਮ ਬਣਾ ਦਿੰਦਾ ਕਿਰਪਾ ਕਰ ਦਿੰਦਾ ਤੇ ਕੁਛ ਵੀ ਨਹੀਂ ਉਹ ਤੇ ਇੱਕ ਪਲ ਦੇ ਵਿੱਚ ਸ੍ਰਿਸ਼ਟੀ ਸਾਜ ਸਕਦਾ ਇੱਕ ਪਲ ਵਿੱਚ ਸ੍ਰਿਸ਼ਟੀ ਖਤਮ ਕਰ ਸਕਦਾ ਉਹਦੇ ਹੱਥ ਹੈ ਸਾਰਾ ਕੁਛ ਸਤਿਗੁਰ ਨੇ ਕਿਰਪਾ ਕੀਤੀ ਸਭ ਕੋ ਤੇਰਾ ਵਸ ਅਗਮ ਅਗੋਚਰਾ ਤੂੰ ਭਗਤਾਂ ਕੇ ਵਸ ਭਗਤਾਂ ਤਾਣ ਤੇਰਾ ਜਿਵੇਂ ਮਾਂ ਨੂੰ ਕੋਈ ਕੁੱਟੇ ਤੇ ਮਾਂ ਵਾਹਿਗੁਰੂ ਪੁੱਤ ਨੂੰ ਕੋਈ ਕੁੱਟੇ ਤੇ ਮਾਂ ਭੱਜੀ ਆਉਂਦੀ ਹੈ ਨਾ ਜਦੋਂ ਬਿਪਤਾ ਪਵੇ ਬੱਚੇ ਤੇ ਮਾਤਾ ਪਿਤਾ ਨੂੰ ਫਿਕਰ ਪੈ ਜਾਂਦਾ ਉਹਨੂੰ ਵੀ ਜਦੋਂ ਭਗਤਾਂ ਨੂੰ ਕੋਈ ਐਸੀ ਗੱਲ ਬਣਦੀ ਉਹਨੂੰ ਫਿਕਰ ਪੈ ਜਾਂਦਾ ਫਿਰ
ਜਿਵੇਂ ਮਾਵਾਂ ਨੂੰ ਨੇ ਪੁੱਤਰ ਪਿਆਰ ਭਗਤ ਪਿਆਰੇ ਰੱਬ ਨੂੰ ਭਗਤ ਪਿਆਰੇ ਰੱਬ
ਪੁੱਤਰ ਪਿਆਰੇ ਨੇ ਪਰਮਾਤਮਾ ਨੂੰ ਆਪਣੇ ਭਗਤ ਪਿਆਰੇ ਨੇ ਤੇ ਗੁਰੂ ਨੂੰ ਆਪਣੇ ਸਿੱਖ ਪਿਆਰੇ ਸਤਿਗੁਰ ਨੂੰ ਆਪਣੇ ਸਿੱਖ ਪਿਆਰੇ ਆਪਣਿਆਂ ਦੀ ਲਾਜ ਜਿਵੇਂ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਭਾਈ ਦਇਆ ਸਿੰਘ ਨੂੰ ਆਖਿਆ ਸੀ ਨਾ ਦਇਆ ਸਿੰਘਾ ਉਹ ਜੇ ਕੱਪੜਾ ਹੀ ਪਾਉਣਾ ਹੀ ਤੇ ਸਾਰਿਆਂ ਤੇ ਪਾ ਹੁਣ ਸਾਧ ਸੰਗਤ ਜੀ ਉਹ ਦਿਨ ਨੇੜੇ ਆਉਣ ਵਾਲੇ ਨੇ ਉਹ ਸਮਾਂ ਨੇੜੇ ਆਉਣ ਵਾਲਾ ਜਦੋਂ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਨੇ ਆਨੰਦਪੁਰ ਸਾਹਿਬ ਦਾ ਕਿਲਾ ਛੱਡਿਆ ਉਹ ਸਮਾਂ ਆਉਣ ਵਾਲਾ ਹੈ ਜਦੋਂ ਸਰਸਾ ਤੇ ਵਿਛੋੜੇ ਪਏ ਜਦੋਂ ਵੱਡੇ ਸਾਹਿਬਜ਼ਾਦੇ ਗੁਰੂ ਗੋਬਿੰਦ ਸਿੰਘ ਦੇ ਲਾਲ ਚਮਕੌਰ ਦੀ ਗੜੀ ਅੰਦਰ ਸ਼ਹੀਦ ਹੋ ਗਏ ਤੇ ਉਹ ਸਮਾਂ ਨੇੜੇ ਹੈ ਉਹ ਦਿਨ ਆ ਗਏ ਨੇ ਜਿਨ੍ਹਾਂ ਦਿਨਾਂ ਦੇ ਵਿੱਚ ਭੋ ਦੀ ਸਰਦੀ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਜੋੜਾ ਗੜੀ 'ਚ ਲਾ ਦਿੱਤਾ ਸਿੰਘਾਂ ਨੇ ਆਖਿਆ ਮਹਾਰਾਜ ਜੋੜਾ ਪਾ ਲਓ ਤੇ ਸਤਿਗੁਰ ਕਹਿਣ ਲੱਗੇ ਭਾਈ ਜੋੜਾ ਨਹੀਂ ਪਾਉਣਾ ਕਿਉਂਕਿ ਮੇਰੇ ਸਿੰਘ ਵੀ ਵਿੱਚ ਸ਼ਹੀਦ ਹੋਏ ਨਾ ਕਿਤੇ ਕੇਸਾਂ ਤੇ ਪੈਰ ਨਾ ਟਿਕ ਜਾਏ ਜੁੱਤਾ ਨਾ ਟਿਕ ਜਾਏ ਕੇਸਾਂ ਦਾ ਅਦਬ ਸਤਿਕਾਰ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਨੇ ਕੀਤਾ ਤੇ ਇਤਿਹਾਸ ਦੱਸਦਾ ਜਦੋਂ ਥੋੜੀ ਜਿਹੀ ਗਾਂ ਦੂਰ ਗਏ ਨਾ ਬਾਹਰਲੇ ਪਾਸੇ ਤੇ ਦਇਆ ਸਿੰਘ ਬਾਬਾ
ਜੁਝਾਰ ਸਿੰਘ ਹੁਣਾਂ ਦਾ ਸਰੀਰ ਗੋਦ ਵਿੱਚ ਲੈ ਕੇ ਬੈਠਾ। ਮਹਾਰਾਜ ਕਹਿੰਦੇ ਚੱਲ ਚੱਲੀਏ, ਆ ਜਾ ਚੱਲੀਏ। ਕਹਿੰਦਾ ਨਹੀਂ ਮਹਾਰਾਜ, ਆ ਇਹਨਾਂ ਦੇ ਵੱਲ ਵੇਖੋ ਤੇ ਸਹੀ ਜਰਾ। ਮਹਾਰਾਜ ਕਹਿਣ ਲੱਗੇ ਨਹੀਂ, ਆ ਜਾ ਚੱਲੀਏ। ਅੰਮ੍ਰਿਤ ਧਾਰੀ ਆ, ਉੱਠ ਨਿਸ਼ਚਿੰਤ ਹੋ ਕੇ, ਫਿਕਰ ਨਾ ਕਰ। ਅੰਮ੍ਰਿਤ ਧਾਰੀ ਆ, ਉੱਠ ਨਿਸ਼ਚਿੰਤ ਹੋ ਕੇ। ਸਤਿਗੁਰੂ ਕਹਿਣ ਲੱਗੇ ਰਾਜੀ ਕਦੀ ਨਹੀਂ ਸਾਰਾ ਸੰਸਾਰ ਰਹਿੰਦਾ, ਸਾਰਾ ਸੰਸਾਰ ਤੇ ਰਾਜੀ ਰਿਹਾ ਹੀ ਨਹੀਂ, ਕਿਸੇ ਤੋਂ ਰਾਜੀ ਨਹੀਂ ਹੋਇਆ। ਪਿਆਰ ਵਾਲੇ ਵੀ ਹੁੰਦੇ ਨੇ, ਵਿਰੋਧੀ ਵੀ ਹੁੰਦੇ। ਅੰਮ੍ਰਿਤ ਧਾਰੀ ਆ, ਉੱਠ ਨਿਸ਼ਚਿੰਤ ਹੋ ਕੇ, ਰਾਜੀ ਕਦੀ ਨਹੀਂ ਸਾਰਾ ਸੰਸਾਰ ਰਹਿੰਦਾ, ਆ ਜਾ ਚੱਲੀਏ। ਮਹਾਰਾਜ ਕਹਿਣ ਲੱਗੇ ਆ ਜਾ ਚੱਲੀਏ, ਫਿਕਰ ਨਾ ਕਰ, ਸਾਹਿਬਜ਼ਾਦੇ ਪਏ ਨੇ ਪਏ ਰਹਿਣ। ਕਹਿਣ ਲੱਗਾ ਨਹੀਂ ਮਹਾਰਾਜ, ਮੇਰਾ ਜੀ ਕਰਦਾ ਵੀ ਮੈਂ ਇਹਨਾਂ ਦਾ ਅੰਤਿਮ ਸੰਸਕਾਰ ਕਰਦਾ। ਮਹਾਰਾਜ ਕਹਿੰਦੇ ਨੇ ਅੰਮ੍ਰਿਤ ਧਾਰੀ ਆ, ਉੱਠ ਨਿਸ਼ਚਿੰਤ ਹੋ ਕੇ, ਰਾਜੀ ਕਦੀ ਨਹੀਂ ਸਾਰਾ ਸੰਸਾਰ ਰਹਿੰਦਾ, ਲੱਤ ਦੋਹੀ ਬੇੜੀ ਨਹੀਂ ਸਾ ਮੈਂ ਰੱਖ ਸਕਦਾ, ਜਾਂ ਉਰਾਰ ਹੁੰਦਾ ਜਾਂ ਮੈਂ ਪਾਰ ਰਹਿੰਦਾ, ਇੱਕੋ ਚੀਜ਼ ਹੀ ਸੱਜਣਾ ਰੱਖਣੀ ਸੀ, ਜਾਂ ਅਸੂਲ ਰਹਿੰਦਾ ਜਾਂ ਪਰਿਵਾਰ ਰਹਿੰਦਾ, ਦੋਹਾਂ ਜੋਗੀ ਨਹੀਂ ਸੀ ਦਿਲ ਵਿੱਚ ਥਾਂ ਮੇਰੇ, ਰਹਿੰਦੀ ਕੌਮ ਜਾਂ ਪੁੱਤਾਂ ਦਾ ਪਿਆਰ ਰਹਿੰਦਾ, ਇੱਕ ਚੀਜ਼ ਹੀ ਰਹਿਣੀ।
ਸ੍ਰੀ ਅਕਾਲ।
ਮਹਾਰਾਜ ਕਹਿਣ ਲੱਗੇ ਇੱਕ ਚੀਜ਼ ਹੀ ਰਹਿਣੀ ਹੈ, ਮੇਰੀ ਰੂਹ ਇਸ ਮੌਤ ਨੂੰ ਲੋਚਦੀ ਰਹੀ ਪਰ ਮੈਂ ਹੁਕਮ ਵਜਾ ਕੇ ਆ ਗਿਆ ਹਾਂ। ਮੇਰੀ ਰੂਹ ਇਸ ਮੌਤ ਨੂੰ ਲੋਚਦੀ ਰਹੀ ਪਰ ਮੈਂ ਹੁਕਮ ਵਜਾ ਕੇ ਆ ਗਿਆ ਹਾਂ। ਲੋਕੀ ਕਹਿਣਗੇ ਕਹਿਣ ਲੱਖ ਵਾਰ ਮੈਨੂੰ ਕਿ ਮੈਂ ਪੁੱਤ ਮਰਵਾ ਕੇ ਆ ਗਿਆ, ਇਹਨਾਂ ਮਿਹਣਿਆਂ ਤੋਂ ਸਮਝੂ ਮਾਣ ਮਿਲਦਾ ਕਿ ਮੈਂ ਸਰਬੰਸ ਲੁਟਾ ਕੇ ਆ ਗਿਆ ਹਾਂ। ਇਹ ਵੀ ਕਹਿਣ ਲੋਕੀ ਤਾਂ ਵੀ ਝੱਲ ਲਵਾਂਗਾ ਕਿ ਮੈਂ ਜਾਨ ਬਚਾ ਕੇ ਆ ਗਿਆ ਚਮਕੌਰ ਦੀ ਗੜੀ ਚ। ਮਹਾਰਾਜ ਕਹਿਣ ਲੱਗੇ ਇਹਨਾਂ ਤੇ ਕੱਪੜਾ ਨਹੀਂ ਪਾਉਣਾ, ਸੰਸਕਾਰ ਨਹੀਂ ਕਰਨਾ। ਇਹ ਵੀ ਕਹਿਣ ਲੋਕੀ ਤਾਂ ਵੀ ਝੱਲ ਲਵਾਂਗਾ ਕਿ ਮੈਂ ਜਾਨ ਬਚਾ ਕੇ ਆ ਗਿਆ ਹਾਂ। ਮਹਾਰਾਜ ਕਹਿਣ ਲੱਗੇ ਮੈਨੂੰ ਰਤਾ ਪਰਵਾਹ ਨਹੀਂ, ਭਾਵੇਂ ਜੱਗ ਸਾਰਾ ਮੈਨੂੰ ਲੱਖ ਵਾਰੀ ਰਣ ਦਾ ਚੋਰ ਸਮਝੇ। ਦਇਆ ਸਿੰਘਾ ਮੈਨੂੰ ਭੋਰਾ ਪਰਵਾਹ ਨਹੀਂ, ਭਾਵੇਂ ਮੈਨੂੰ ਰਣ ਦਾ ਚੋਰ ਕਹਿ ਦੇ ਦੁਨੀਆ। ਜੰਗ ਚੋਂ ਮਹਾਰਾਜ ਚਲੇ ਗਏ, ਕੋਈ ਪਰਵਾਹ ਨਹੀਂ। ਮੈਨੂੰ ਰਤਾ ਪਰਵਾਹ ਨਹੀਂ, ਭਾਵੇਂ ਜੱਗ ਸਾਰਾ ਮੈਨੂੰ ਲੱਖ ਵਾਰੀ ਰਣ ਦਾ ਚੋਰ ਸਮਝੇ, ਪਰ ਮੈਂ ਇਹ ਨਾ ਸੁਣਾ ਕਿ ਗੋਬਿੰਦ ਸਿੰਘ ਨੇ ਪੁੱਤ ਹੋਰ ਸਮਝੇ ਤੇ ਸਿੰਘ ਹੋਰ ਸਮਝੇ, ਇਹ ਨਾ ਸੁਣਾ। ਦਇਆ ਸਿੰਘਾ ਜੇ ਕੱਪੜਾ ਪਾਉਣਾ ਤੇ ਸਾਰਿਆਂ ਤੇ ਪਾ, ਨਹੀਂ ਤੇ ਕਿਸੇ ਉੱਤੇ ਵੀ ਪਾਉਣ ਦੀ ਜ਼ਰੂਰਤ ਨਹੀਂ। ਵੇਖੋ ਮਹਾਰਾਜ ਨੇ ਪਰਮਾਤਮਾ ਨੂੰ ਭਗਤ ਪਿਆਰੇ ਨੇ, ਮਾਵਾਂ ਨੂੰ ਪੁੱਤ ਪਿਆਰੇ ਨੇ, ਗੁਰੂ ਨੂੰ ਆਪਣੇ ਸਿੱਖ ਪਿਆਰੇ, ਇੰਨਾ ਕੁ ਪਿਆਰ ਕੀਤਾ ਜੇ ਕੱਪੜਾ ਪਾਉਣਾ ਤੇ ਸਾਰਿਆਂ ਤੇ ਪਾ, ਨਹੀਂ ਤੇ ਕਿਸੇ ਤੇ ਵੀ ਪਾਉਣ ਦੀ ਜ਼ਰੂਰਤ ਨਹੀਂ, ਆਪਣੇ ਬਣਾਇਆ ਮਹਾਰਾਜ ਨੇ। ਜੱਗ ਛੱਡ ਤੈਨੂੰ ਕਿਸੇ ਆਪਣਾ ਬਣਾਇਆ ਸੀ, ਤੇਰੇ ਪਿੱਛੇ ਘਰ ਕਿਸੇ ਆਪਣਾ ਲਟਾਇਆ ਸੀ, ਓਏ ਦੱਸ ਉਹਦੇ ਪਿਆਰ ਦਾ ਤੂੰ ਕੀ ਮੁੱਲ ਪਾਇਆ ਸੀ, ਕੀ ਮੁੱਲ ਪਾਇਆ ਸਤਿਗੁਰਾਂ ਦੀਆਂ ਕੁਰਬਾਨੀਆਂ ਦਾ। ਬਖਸ਼ੀਆਂ ਸਰਦਾਰੀਆਂ ਕਦਰਾਂ ਨਾ ਪਾਈਆਂ ਸਿੱਖਾਂ, ਬਖਸ਼ੀਆਂ ਸਰਦਾਰੀਆਂ ਕਦਰਾਂ ਨਾ ਪਾਈਆਂ ਸਿੱਖਾਂ, ਸ਼ਾਨ ਬਦਲ ਸਿੱਖਾ ਮਹਾਰਾਜ ਨੇ ਸਾਡੇ ਤੋਂ ਕੁਰਬਾਨ ਕੀਤਾ ਸਾਡੀ ਸਰਦਾਰੀ ਨੂੰ ਸਾਡੀ ਸ਼ਾਨ ਨੂੰ ਬਰਕਰਾਰ ਰੱਖਣ ਵਾਸਤੇ ਤੇ ਆਓ ਜਿਹੜੇ ਅਜੇ ਨਗੁਰੇ ਆ ਨਗੁਰੇਪਨ ਦੀ ਝੂਠ ਲਾਓ ਗੁਰੂ ਵਾਲੇ ਬੰਦਾ ਮਾਨ ਪ੍ਰਾਪਤ ਕਰੋ ਪਹਿਲਾਂ ਇੱਕ ਦੋ ਬੇਨਤੀਆਂ ਕਰ ਲਈਏ ਕਿਉਂਕਿ ਪੰਜ ਪਿਆਰੇ ਜਦੋਂ ਸਟੇਜ ਤੇ ਆ ਜਾਣਗੇ ਨਾਲ ਦੀ ਨਾਲ ਫਿਰ ਸਮਾਪਤੀ ਕਰ ਦਿੱਤੀ ਜਾਏਗੀ ਮੈਨੂੰ ਪਤਾ ਹੈ ਵੀ ਧੁੰਦਾਂ ਪੈਂਦੀਆਂ ਨੇ ਲੰਮੇ ਸਫ਼ਰ ਤਾਂ ਜੋ ਜਿਹੜੀ ਜਿਹੜੀ ਸੰਗਤ ਨੇ ਆਪੋ ਆਪਣੇ ਘਰਾਂ ਨੂੰ ਦੂਰ ਜਾਣਾ ਹੈ ਤੇ ਉਹਨਾਂ ਨੂੰ ਦਿੱਕਤ ਨਾ ਆਵੇ ਰਸਤੇ 'ਚ ਤੇ ਹੁਣ ਸਮਾਪਤੀ ਆਪਾਂ ਜਲਦੀ ਕਰ ਦੇਣੀ ਹੈ ਮੈਂ ਪਹਿਲਾਂ ਆਪ ਜੀ ਦੇ ਚਰਨਾਂ ਵਿੱਚ ਅਰਜ ਕਰਦੇ ਹਾਂ ਵੀ ਜਿੰਨਾ ਚਿਰ ਸਤਿਗੁਰਾਂ ਦੇ ਚਰਨਾਂ 'ਚ ਅਰਦਾਸ ਨਹੀਂ ਹੁੰਦੀ ਇੰਨੀ ਇੰਨੀ ਦੂਰੋਂ ਆਏ ਵੀ ਤੇ ਫਿਰ ਵੀ ਗੈਰ ਹਾਜ਼ਰੀ ਕਿਉਂ ਲਵਾਉਣੀ ਅਰਦਾਸ ਹੋਏਗੀ ਹੁਕਮਨਾਮੇ ਸਰਵਣ ਕਰਾਂਗੇ ਤੇ ਫਿਰ ਸਾਡੀ ਹਾਜ਼ਰੀ ਜਿਹੜੀ ਹੈ ਮਹਾਰਾਜ ਦੇ ਚਰਨਾਂ 'ਚ ਲੱਗਦੀ ਹੈ ਅਰਦਾਸ ਵਿੱਚ ਹਾਜ਼ਰੀ ਲੱਗਣੀ ਹੈ ਸਤਿਸੰਗ ਜੀ ਇਸ ਕਰਕੇ ਆਪ ਜੀ ਦੇ ਚਰਨਾਂ ਵਿੱਚ ਬੇਨਤੀ ਹੈ ਵੀ ਪੰਜਾਂ ਚਾਰਾਂ ਮਿੰਟਾਂ 'ਚ ਪੰਜ ਪਿਆਰੇ ਨੇ ਸਟੇਜ 'ਤੇ ਆ ਜਾਣਾ ਅਤੇ ਉਹਨਾਂ ਚਿਰ ਕਿਰਪਾ ਕਰਕੇ ਇਕਾਗਰਤਾ ਬਣਾ ਕੇ ਬੈਠੋ ਨਾਲ ਦੀ ਨਾਲ ਫਿਰ ਜਿਹੜੀ ਹੈ ਨਾ ਸਮਾਗਮ ਦੀ ਸਮਾਪਤੀ ਨਾਲ ਦੀ ਨਾਲ ਹੋ ਜਾਣੀ ਪੰਜ ਪਿਆਰੇ ਸਟੇਜ 'ਤੇ ਆਉਣਗੇ ਨਾਲ ਦੀ ਨਾਲ ਆਨੰਦ ਸਾਹਿਬ ਪੜ੍ਹ ਦਿੱਤਾ ਜਾਏਗਾ ਕਿਰਪਾ ਕਰਕੇ ਧਿਆਨ ਦਿਓ ਮਾਰਚ ਦੇ ਮਹੀਨੇ ਵਿੱਚ ਅੱਗੇ ਆਉਣ ਵਾਲੇ ਸਮੇਂ ਵਿੱਚ ਸਮਾਗਮ ਆ ਰਿਹਾ ਜੋ ਆਪ ਜੀ ਨੂੰ ਪਤਾ ਹੀ ਹੈ ਕਿ ਆਏ ਸਾਲ ਜੋ ਇੱਥੇ ਮਹਾਂਪੁਰਖਾਂ ਦੀ ਯਾਦ ਵਿੱਚ ਸਰਬੱਤ ਦੇ ਭਲੇ ਵਾਸਤੇ ਜੋ ਗੁਰਮਤਿ ਸਮਾਗਮ ਕਰਵਾਇਆ ਜਾਂਦਾ ਅੱਗੇ ਸਮਾਗਮ ਤਿੰਨ ਦਿਨ ਦਾ ਹੁੰਦਾ ਸੀ ਐਤਕੀ ਉਹ ਸਮਾਗਮ ਜਿਹੜਾ ਆਪਾਂ ਚਾਰ ਦਿਨ ਦਾ ਰੱਖਿਆ ਚਾਰ ਦਿਨ ਦਾ ਵੀ ਨਹੀਂ ਕਹਿ ਸਕਦੇ ਛੇ ਦਿਨ ਦਾ ਸਭ ਤੋਂ ਪਹਿਲਾਂ 10 ਤਾਰੀਖ ਨੂੰ ਅੰਮ੍ਰਿਤ ਦਾ ਬਾਟਾ ਤਿਆਰ ਹੋਣਾ ਉਸ ਦਿਨ ਸਿਰਫ ਅੰਮ੍ਰਿਤ ਸੰਚਾਰ ਹੀ ਹੋਏਗਾ ਸਮਾਗਮ ਨਹੀਂ ਹੋਏਗਾ ਅੰਮ੍ਰਿਤ ਸੰਚਾਰ 10 ਮਾਰਚ ਨੂੰ ਹੋਏਗਾ ਪੰਜ ਪਿਆਰਿਆਂ ਵਿੱਚ ਦਾਸ ਨੇ ਵੀ ਲੱਗਣਾ ਹੋਰ ਵੀ ਮਹਾਂਪੁਰਖ ਲੱਗਣਗੇ ਸੇਵਾ ਮਹਾਰਾਜ ਲੈਣਗੇ ਤੇ ਸਾਧ ਸੰਗਤ ਜੀ 10 ਮਾਰਚ ਨੂੰ ਅੰਮ੍ਰਿਤ ਸੰਚਾਰ 11, 12, 13 ਤੇ 14 ਦਾ ਚਾਰ ਦਿਨ ਦਾ ਸਮਾਗਮ ਹੈ 12 ਤਾਰੀਖ ਨੂੰ ਆਤਮ ਰਸ ਕੀਰਤਨ ਦਰਬਾਰ ਹੋਣਾ ਜਿਹਦੇ ਵਿੱਚ ਮਹਾਂਪੁਰਸ਼ ਨਹੀਂ ਸੰਤ ਨਹੀਂ ਕੋਈ ਧਾਰਨਾ ਕੀਰਤਨ ਨਹੀਂ ਹੋਏਗਾ ਉਸ ਦਿਨ ਕੇਵਲ ਰਾਗੀ ਜਥੇ ਆਉਣਗੇ ਜਿਹਦੇ ਵਿੱਚ 5-6 ਸਾਡੇ ਪੰਥ ਦੇ ਮੁੱਖ ਕੀਰਤਨੀਏ ਪ੍ਰਮੁੱਖ ਰਾਗੀ ਜਿਹੜੇ ਕਿ ਹਾਜ਼ਰੀਆਂ ਭਰਦੇ ਨੇ ਉਹਨਾਂ ਨੇ 5-6 ਰਾਗੀ ਇਕੱਠੇ ਹੋ ਕੇ 9 ਵਜੇ ਤੋਂ ਲੈ ਕੇ 12 ਵਜੇ ਤੱਕ 3-4 ਘੰਟੇ ਆਤਮ ਰਸ ਕੀਰਤਨ ਦਰਬਾਰ ਹੋਏਗਾ ਉਹਦੇ ਵਿੱਚ ਵੀ ਸੰਗਤ ਨੇ ਹਾਜ਼ਰੀ ਭਰਨੀ ਉਸ ਤੋਂ ਬਾਅਦ ਫਿਰ 2 ਦਿਨ ਫਿਰ ਸਮਾਗਮ ਇਸੇ ਤਰ੍ਹਾਂ ਚੱਲਣਾ 4 ਦਿਨ ਦਾ ਪ੍ਰੋਗਰਾਮ ਹੈ 15 ਮਾਰਚ ਨੂੰ ਭਾਵ ਕਿ 2 ਚੇਤਰ ਨੂੰ ਇੱਕ ਚੇਤਰ ਨੂੰ ਸਮਾਗਮ ਦੀ ਸਮਾਪਤੀ ਹੁੰਦੀ ਹੈ ਪਰ 2 ਚੇਤਰ ਨੂੰ ਦਿਨੇ 51 ਜੋ ਗਰੀਬ ਪਰਿਵਾਰ ਨੇ ਗਰੀਬ ਲੜਕੀਆਂ ਦੇ ਆਨੰਦ ਕਾਰਜ ਕਰਵਾਏ ਜਾਣਗੇ ਪਿਛਲੀ ਵਾਰੀ 4 ਕੁ ਵੱਧ ਗਏ ਸੀ 54 ਹੋ ਗਏ ਸੀ ਤੇ ਐਤਕੀ ਮਹਾਰਾਜ ਦੀ ਮਿਹਰ ਨਾਲ 51 ਰੱਖੇ ਆ ਬਾਕੀ ਸਤਿਗੁਰੂ ਦਾ ਹੁਕਮ ਹੈ ਜਿੰਨਾ ਕੁ ਮਹਾਰਾਜ ਨੇ ਕਰਵਾਇਆ ਉਨਾ ਹੋਏਗਾ ਸੋ ਉਹ ਆਨੰਦ ਕਾਰਜ ਵੀ ਸੰਗਤਾਂ ਨੇ ਆਨੰਦ ਲੈਣਾ ਇਹ ਮੈਂ ਹੁਣੇ ਬੇਨਤੀ ਕਰ ਦਿੱਤੀ ਆ ਵੀ ਜੇ ਕਿਸੇ ਕੋਲ ਸਮਾਂ ਨਹੀਂ ਹੁੰਦਾ ਡੇਟਾਂ ਕਿਸੇ ਨੇ ਵਿਹਲੀਆਂ ਰੱਖਣੀਆਂ ਨੇ ਜਾਂ ਕੋਈ ਡਿਊਟੀ ਕਰਦਾ ਉਹ ਪਹਿਲਾਂ ਹੀ ਛੁੱਟੀ ਲਵੇ 4 ਦਿਨ ਦਾ ਸਮਾਗਮ ਜਿਹੜਾ ਉਹ ਸਾਡੀ ਜ਼ਿੰਦਗੀ ਦੀ ਇੱਕ ਅਭੁੱਲ ਯਾਦ ਬਣਦੀ ਹੈ ਆਪ ਜੀ ਨੇ ਪਿਛਲੀ ਵਾਰ ਵੀ ਵੇਖਿਆ ਸੀ ਮਹਾਰਾਜ ਦੀ ਮਿਹਰ ਨਾਲ ਪ੍ਰਬੰਧ ਪਿਛਲੀ ਵਾਰੀ ਕਾਫੀ ਸੋਹਣਾ ਸੀ ਤੇ ਐਤਕੀ ਕੋਸ਼ਿਸ਼ ਕੀਤੀ ਜਾਏਗੀ ਵੀ ਅੱਗੇ ਨਾਲੋਂ ਵੀ ਵਧੀਆ ਪ੍ਰਬੰਧ ਕੀਤਾ ਜਾਏ ਕਿਸੇ ਤਰ੍ਹਾਂ ਦੀ ਸੰਗਤ ਨੂੰ ਦਿੱਕਤ ਨਾ ਆਵੇ ਅੱਗੇ ਲੰਗਰ ਹਾਲ ਨਹੀਂ ਸੀ ਹੁਣ ਮਹਾਰਾਜ ਦੀ ਮਿਹਰ ਨਾਲ ਲੰਗਰ ਹਾਲ ਬਣ ਗਿਆ ਰਹਿਣ ਦੀ ਵੀ ਕੋਈ ਜ਼ਿਆਦਾ ਮੁਸ਼ਕਲ ਨਹੀਂ ਹੋਏਗੀ ਐਤਕੀ ਪੂਰੀ ਕੋਸ਼ਿਸ਼ ਕੀਤੀ ਜਾਏਗੀ ਪਹਿਲਾਂ ਤੋਂ ਹੀ 2 ਮਹੀਨੇ ਤੋਂ ਤਿਆਰੀਆਂ ਕਰਕੇ ਤੇ ਮਾਰਚ ਦਾ ਜਿਹੜਾ 4 ਦਿਨ ਦਾ ਪ੍ਰੋਗਰਾਮ ਹੈ 10, 11, 12, 13, 14 ਮਾਰਚ ਦਾ ਇੱਕ ਦਿਨ ਅੰਮ੍ਰਿਤ ਸੰਚਾਰ, ਚਾਰ ਦਿਨ ਸਮਾਗਮ ਤੇ ਇੱਕ ਦਿਨ ਆਨੰਦ ਕਾਰਜ। ਟੋਟਲ 6 ਦਿਨ ਦਾ ਪ੍ਰੋਗਰਾਮ ਹੈ ਤੇ ਦਾਸ ਦੀ ਬੇਨਤੀ ਹੈ ਭਾਈ ਉਹਦੇ ਵਿੱਚ 5-6 ਦਿਨ ਸੰਗਤਾਂ ਨੇ ਵੱਧ ਚੜ ਕੇ ਪਹੁੰਚ ਕੇ ਹਾਜ਼ਰੀ ਭਰ ਕੇ ਲਾਹਾ ਪ੍ਰਾਪਤ ਕਰਨਾ ਹੈ ਤੇ ਗੁਰੂ ਵਾਲੇ ਬਣੋ। ਉਹਦੇ ਵਿੱਚ ਵੱਧ ਤੋਂ ਵੱਧ ਸੰਗਤ ਨੂੰ ਅੰਮ੍ਰਿਤ ਛਕਣ ਵਾਸਤੇ ਪ੍ਰੇਰ ਕੇ ਲੈ ਕੇ ਆਓ। ਜੋੜਨ ਵਰਗਾ ਪੁੰਨ ਨਹੀਂ, ਤੋੜਨ ਵਰਗਾ ਪਾਪ ਨਹੀਂ। ਪਿਛਲੇ ਵਾਰੀ ਸਮਾਗਮ ਤੇ 11,500 ਪ੍ਰਾਣੀ ਗੁਰੂ ਕੇ ਜਹਾਜ਼ ਚੜ੍ਹੇ ਸਨ। ਐਤਕੀ ਫੇਰ ਸਤਿਗੁਰ ਦੀ ਮਿਹਰ ਨਾਲ ਮਹਾਰਾਜ ਨੇ ਕਿਰਪਾ ਕਰਨੀ ਹੈ ਤੇ ਵੱਧ ਤੋਂ ਵੱਧ ਸੰਗਤ ਨੂੰ ਪ੍ਰੇਰਣਾ ਦਿਓ। ਆਪੋ ਆਪਣੇ ਪਿੰਡਾਂ ਵਿੱਚੋਂ ਕੋਈ 2 ਨੂੰ ਲੈ ਕੇ ਆਵੇ, ਕੋਈ 4 ਨੂੰ ਲੈ ਕੇ ਆਵੇ, ਕੋਈ 10 ਨੂੰ ਲੈ ਕੇ ਆਵੇ। ਮਾਰਚ ਵਾਲੇ ਸਮਾਗਮ ਤੱਕ ਵੱਧ ਤੋਂ ਵੱਧ ਸੰਗਤ ਨੂੰ ਅੰਮ੍ਰਿਤ ਵਾਸਤੇ ਤਿਆਰ ਕਰਕੇ ਤੇ ਉਹਨਾਂ ਨੂੰ ਨਾਲ ਲੈ ਕੇ ਆਓ, ਗੁਰੂ ਵਾਲੇ ਬਣੀਏ। ਸੋ ਇਹਦੇ ਵਿੱਚ ਹੀ ਸਾਡਾ ਭਲਾ ਹੈ। ਗੁਰਮੰਤਰ ਹੀਨ ਸਜੋ ਪ੍ਰਾਣੀ ਤ੍ਰਿਗੰਤ ਜਨਮ ਪ੍ਰਸ਼ਟਣ ਹੈ, ਕੂਕਰੈ ਸੂਕਰੈ ਗਰਦ ਪੈ ਕੰਕੈ ਸਰਪਨ ਹੈ ਤੁਲਖਲ ਹੈ। ਨਹੀਂ ਤੇ ਸਤਿਗੁਰੂ ਕਹਿੰਦੇ ਨੇ ਨਖੇਤ ਜੂਨੀਆਂ ਵਿੱਚ ਵਾਰ ਵਾਰ ਭਟਕਣਾ ਪੈਂਦਾ। 4 ਪਾਮ 2 ਸਿੰਘ ਗੁੰਗ ਮੁੱਖ ਤਬ ਕੈਸੇ ਗੁਣ ਗਈ ਹੈ। ਸੋ ਸਾਧ ਸੰਗਤ ਆਓ, ਪਿਆਰ ਵਿੱਚ ਸੰਗਤਾਂ ਨੇ ਹਾਜ਼ਰੀਆਂ ਭਰਨੀਆਂ ਨੇ। ਬਾਕੀ ਇੱਕ ਹੋਰ ਸੰਗਤ ਦੇ ਚਰਨਾਂ ਵਿੱਚ ਬੇਨਤੀ, ਕਈ ਪ੍ਰੇਮੀ ਕਈ ਤਰ੍ਹਾਂ ਦੀਆਂ ਗੱਲਾਂ ਬਣਾਉਂਦੇ ਆ, ਕਈ ਤਰ੍ਹਾਂ ਦੀਆਂ ਅਫਵਾਹਾਂ ਵੀ ਉਡਾਉਂਦੇ ਆ ਤੇ ਮੈਂ ਉਹਨਾਂ ਦੇ ਪ੍ਰਤੀ ਸੰਗਤ ਵਿੱਚ ਬੇਨਤੀ ਕਰਨੀ ਚਾਹੁੰਦਾ ਹੈ ਵੀ ਕੋਈ ਵੀ ਕਿਤੋਂ ਗੱਲ ਸੁਣਦੇ ਹੋ ਜ਼ਰੂਰ ਦਾਸ ਦੇ ਨਾਲ ਸੰਪਰਕ ਕਰਿਓ। ਗੁਰਦੁਆਰਾ ਪਰਮੇਸ਼ਵਰ ਦੁਆਰ ਸਾਹਿਬ ਆ ਕੇ ਆਪ ਜੀ ਇੱਥੇ ਸਿੱਧੀ ਗੱਲ ਕਰ ਸਕਦੇ ਹੋ। ਕਈ ਪ੍ਰੇਮੀ ਉਹ ਰੌਲਾ ਪਾਉਂਦੇ ਆ ਇੱਥੇ ਜੀ ਮੱਥਾ ਟਿਕਾਉਂਦੇ ਆ ਤੇ ਮੱਥਾ ਟੇਕਣ ਤੋਂ ਤੇ ਸਦਾ ਹੀ ਰੋਕਿਆ ਜਾਂਦਾ ਇੱਥੇ ਹੀ ਨਹੀਂ, ਜਿਹੜੇ ਜਿਹੜੇ ਅੰਦਰ ਦਾਸ ਨੂੰ ਉੱਥੇ ਮਿਲਦੇ ਨੇ ਤੇ ਤੁਹਾਡੇ 'ਚੋਂ ਕੋਈ ਇੱਦਾਂ ਨਹੀਂ ਕਹਿ ਸਕਦਾ। 4-5 ਸੇਵਾਦਾਰ, 10-10 ਸੇਵਾਦਾਰ ਖਲੋ ਕੇ ਤੇ ਬਾਰ ਬਾਰ ਇਹ ਕਿਹਾ ਜਾਂਦਾ ਵੀ ਮੱਥਾ ਕਿਸੇ ਨੇ ਨਹੀਂ ਟੇਕਣਾ, ਨਹੀਂ ਟੇਕਣਾ। ਕਈ ਫਿਰ ਵੀ ਟੇਕ ਦਿੰਦੇ, ਕਈ ਮੈਂ ਜਦੋਂ ਇੱਥੋਂ ਲੰਘ ਕੇ ਆਉਂਦਾ ਇੱਥੇ ਵੀ ਕਈ ਮਾਰ ਦੀ ਹਜ਼ੂਰੀ ਵਿੱਚ ਵੀ ਮੱਥਾ ਟੇਕ ਦਿੰਦੇ। ਰੋਕੀ ਦਾ ਹਰੇਕ ਨੂੰ ਆ ਵੀ ਨਮਸਕਾਰ ਗੁਰੂ ਸਾਹਿਬ ਦੇ ਚਰਨਾਂ ਵਿੱਚ ਹੀ ਕਰਨੀ ਹੈ। ਦਾਸ ਨੇ ਅੱਗੇ ਵੀ ਅਰਜ਼ ਕੀਤੀ ਸੀ ਪਿਛਲੀਆਂ ਸੰਗਰਾਂਦਾਂ 'ਤੇ ਵੀ ਬੇਨਤੀ ਕਰਦਾ ਆ ਵੀ ਕਈ ਲੋਕ ਕਹਿੰਦੇ ਇਹਨਾਂ ਨੇ ਜੀ ਕਲਗੀ ਲਾ ਲਈ ਜੀ, ਜਨਮ ਦਿਨ ਮਨਾਇਆ ਤੇ ਕਲਗੀ ਲਾ ਕੇ ਗੁਰੂ ਗੋਬਿੰਦ ਸਿੰਘ ਬਣਦੇ ਨੇ ਤੇ ਆਪ ਸਰਬ ਸੰਗਤਾਂ ਨੂੰ ਪਤਾ ਹੀ ਆ ਕਿ ਅੱਜ ਤੱਕ ਗੁਰੂ ਗੋਬਿੰਦ ਸਿੰਘ ਦੇ ਗੁਣ ਗਾਇਨ ਕਰਦਿਆਂ ਸਮਾਂ ਲੰਘਿਆ। 4-5 ਸਾਲਾਂ ਤੋਂ ਆਪ ਸੁਣਦੇ ਆ ਰਹੇ ਹੋ ਤੇ ਇਹ ਤੇ ਕਦੇ ਸੁਪਨੇ ਵਿੱਚ ਵੀ ਨਹੀਂ ਸੋਚਿਆ ਜਾ ਸਕਦਾ ਵੀ ਗੁਰੂ ਗੋਬਿੰਦ ਸਿੰਘ ਦੀ ਕੋਈ ਰੀਸ ਕਰੇ ਤੇ ਕਲਗੀ ਲਾਏ। ਤੇ ਜੇ ਕੋਈ ਇੱਦਾਂ ਕਰਦਾ ਵੀ ਆ ਤੇ ਸਤਿ ਸੰਗਤ ਜੀ ਉਹ ਇਹ ਕਹਿ ਸਕਦੇ ਆਪਾਂ ਵੀ ਸਜ਼ਾ ਦਾ ਹੱਕਦਾਰ ਆ, ਮਰਦ ਦੀ ਕੋਈ ਵੀ ਰੀਸ ਗੁਰੂ ਗੋਬਿੰਦ ਸਿੰਘ ਦੀ ਨਹੀਂ ਕਰ ਸਕਦਾ। ਬਾਕੀ ਇਹ ਬੇਨਤੀ ਆ ਵੀ ਦਾਸ ਕਈ ਵਾਰੀ ਅਰਜ਼ ਕਰਦਾ ਹੁੰਦਾ ਇੱਕ ਕਈ ਇਕੱਲਾ ਇਕੱਲਾ ਕਿ ਪੁੱਛਦਾ ਜੇ ਕੋਈ ਇੱਦਾਂ ਦੀ ਗੱਲ ਹੋਵੇ, ਜੇ ਕੋਈ ਭੁੱਲ ਤੇ ਬੱਜਰ ਕਰਹਿਤ ਵਾਲੀ ਗੱਲ ਹੋਵੇ ਤੇ ਅਕਾਲ ਤਖ਼ਤ ਸਾਹਿਬ ਦੇ ਅਸੀਂ ਜਵਾਬ ਦੇ ਹਾਂ। ਕਈ ਪ੍ਰੇਮੀ ਜਾਣ ਬੁੱਝ ਕੇ ਆ ਜਿਹੜਾ ਗੁਰਮਤਿ ਪ੍ਰਚਾਰ ਹੁੰਦਾ ਹੈ, ਇਹ ਚੜ੍ਹਦੀ ਕਲਾ ਜਿਹੜੀ ਆ ਨਾ ਸੰਗਤਾਂ ਦੀ, ਤੇ ਗੁਰਮਤਿ ਦਾ ਪ੍ਰਚਾਰ ਜਿਹੜਾ ਕਈ ਬਰਦਾਸ਼ਤ ਨਹੀਂ ਕਰਦੇ, ਇਸ ਕਰਕੇ ਉਹ ਕਈ ਤਰ੍ਹਾਂ ਦੀਆਂ ਗੱਲਾਂ ਬਣਾਉਂਦੇ ਨੇ। ਇਹ ਸਰਕਾਰੀ ਏਜੰਸੀਆਂ ਇਦਾਂ ਦੀਆਂ ਨੇ ਜਿਹੜੇ ਕੋਸ਼ਿਸ਼ ਕਰਦੇ ਨੇ ਵੀ ਜੇ ਕੋਈ ਹੋਰ ਗੱਲ ਨਹੀਂ ਲੱਭਦੀ ਕੋਈ ਨਾ ਕੋਈ ਗੱਲ ਤੇ ਬਣਾਓ ਵੀ ਇੰਨੀ ਜਿਹੜੀ ਅੰਮ੍ਰਿਤ ਸੰਚਾਰ ਹੋ ਰਹੇ ਨੇ, ਸਿੱਖਾਂ ਦਾ ਇੰਨਾ ਇੰਨਾ ਇਕੱਠ ਹੋ ਰਿਹਾ, ਰਾਜ ਕਰੇਗਾ ਖਾਲਸਾ ਕਹਿੰਦੇ ਨੇ, ਇਹਨਾਂ ਨੇ ਪਤਾ ਨਹੀਂ ਕੀ ਕਰ ਦੇਣਾ। ਉਹਨਾਂ ਨੂੰ ਫਿਕਰ ਹੈ, ਉਹ ਫਿਰ ਕਈ ਤਰ੍ਹਾਂ ਦੀਆਂ ਗੱਲਾਂ ਬਣਾਉਂਦੇ ਨੇ। ਸੰਗਤ ਨੂੰ ਤੋੜਨ ਦਾ ਯਤਨ ਕੀਤਾ ਜਾਂਦਾ, ਇਹ ਸੰਗਤ ਦੇ ਚਰਨਾਂ ਵਿੱਚ ਬੇਨਤੀ ਆ ਵੀ ਕੋਈ ਵੀ ਗੱਲ ਹੋਵੇ ਆਪ ਗੁਰਦੁਆਰਾ ਪਰਮੇਸ਼ਵਰ ਦੁਆਰ ਸਾਹਿਬ ਆ ਕੇ ਦਾਸ ਨਾਲ ਸੰਪਰਕ ਕਰ ਸਕਦੇ ਹੋ। ਫਿਰ ਇਹ ਬਹਾਨਾ ਨਾ ਬਣਾਇਓ ਅਖੇ ਜੀ ਬਾਬੇ ਕਿਹੜਾ ਮਿਲਦੇ ਨੇ, ਅਸੀਂ ਆਈਏ ਵੀ ਤੇ ਸਾਨੂੰ ਕਿਹੜਾ ਮਿਲਣਾ। ਪਰ ਇਹ ਗੱਲ ਨਹੀਂ, ਮਿਲਿਆ ਤੇ ਜ਼ਰੂਰ ਜਾਂਦਾ ਪਰ ਜੇ ਸਮੇਂ ਦੇ ਹਿਸਾਬ ਨਾਲ ਆਇਆ ਜਾਏ, ਜੇ ਸਵੇਰੇ ਆਓਗੇ ਉਦੋਂ ਨਹੀਂ ਮਿਲਿਆ ਜਾਏਗਾ, ਦੁਪਹਿਰ ਨੂੰ ਮਿਲਿਆ ਜਾਏਗਾ, ਦੁਪਹਿਰ ਨੂੰ ਨਹੀਂ ਮਿਲਿਆ ਜਾਏਗਾ, ਸ਼ਾਮ ਨੂੰ ਮਿਲਿਆ ਜਾਏਗਾ। ਜਿਹਨੇ ਮਿਲਣਾ ਹੀ ਉਹ ਰਾਤ ਵੀ ਰਹਿ ਜਾਂਦਾ, ਅਗਲੇ ਦਿਨ ਮਿਲ ਲੈਂਦਾ, ਕਦੇ ਨਾ ਕਦੇ ਤੇ ਮਿਲਿਆ ਹੀ ਜਾਂਦਾ। ਇਹ ਤੇ ਨਹੀਂ ਹੋ ਸਕਦਾ ਵੀ ਤੁਸੀਂ 2 ਦਿਨ ਵੀ ਫਿਰਦੇ ਰਹੋ ਤੇ ਮਿਲਿਆ ਹੀ ਨਾ ਜਾਏ। ਕੋਸ਼ਿਸ਼ ਕਰੋਗੇ ਤੇ ਜ਼ਰੂਰ ਮਿਲਿਆ ਜਾਏਗਾ। ਸਮਾਂ ਤੇ ਕੋਸ਼ਿਸ਼ ਕਰੀਦੀ ਹੈ ਸਾਰੀ ਸੰਗਤ ਨੂੰ ਦਿੱਤਾ ਜਾਏ, ਪਰ ਕਈ ਪ੍ਰੇਮੀ ਜਿਹੜੇ ਨੇ ਉਹ ਬਹੁਤ ਯਤਨ ਕਰਦੇ ਨੇ, ਨਹੀਂ ਮਿਲਿਆ ਜਾਂਦਾ। ਪਰ ਉਹ ਭਾਈ ਉਸ ਸਮੇਂ ਨਾਲ ਆਓ ਜਦੋਂ ਮਿਲਣ ਦਾ ਟਾਈਮ ਹੋਵੇ। ਜਿਵੇਂ ਅੱਜ ਸੰਗਰਾਂਦ ਦਾ ਦਿਹਾੜਾ ਹੈ, ਬਹੁਤਾ ਰਸ਼ ਹੋ ਜਾਂਦਾ, ਲਾਈਨਾਂ ਬਣਾਉਂਦੇ ਨੇ, ਕਈ ਇਹਦੀ ਵੀ ਵਿਰੋਧਤਾ ਕਰਦੇ ਲੋਕ ਜੀ ਲਾਈਨਾਂ ਬਣਾ ਕੇ ਮਿਲਦੇ ਨੇ ਉੱਥੇ। ਹੁਣ ਜਦੋਂ ਇਕੱਠ ਜ਼ਿਆਦਾ ਤੇ ਲਾਈਨ ਤੇ ਬਣੇਗੀ ਹੋਈ, ਹੁਣ ਜੇ ਲਾਈਨ ਤੋਂ ਬਿਨਾਂ ਸੰਗਤ ਮਿਲੇਗੀ ਕਿਵੇਂ, ਦੱਸੋ ਕਿਵੇਂ ਮਿਲਾ ਸਕਦੇ ਆਪਾਂ। ਜੇ ਹੁਣ ਕਿਸੇ ਨੇ ਇਕੱਲੇ ਇਕੱਲੇ ਨੇ ਆ ਕੇ ਕਿਸੇ ਨੇ ਦੀਵਾਨਾਂ ਬਾਰੇ ਕਹਿਣਾ, ਕਿਸੇ ਨੇ ਪ੍ਰੋਗਰਾਮ ਰੱਖਣਾ, ਕੋਈ ਕਿਵੇਂ ਮਿਲਣ ਵਾਲਾ ਹੁੰਦਾ, ਉਹ ਇੱਕ ਲਾਈਨ ਬਣਾ ਕੇ ਹੀ ਮਿਲਿਆ ਜਾਏਗਾ, ਉਹਨੂੰ ਵੀ ਇਹ ਗਲਤ ਰੂਪ ਦਿੰਦੇ ਨੇ। ਐਤਕੀ ਮੈਂ ਇਸੇ ਕਰਕੇ ਮੈਂ ਕਿਹਾ ਜੇ ਮਿਲਣਾ ਹੀ ਨਹੀਂ ਕੋਈ ਗੱਲ ਨਹੀਂ, ਜੇ ਕਹਿੰਦੇ ਲਾਈਨਾਂ ਨਹੀਂ ਤੇ ਲਾਈਨਾਂ ਰਹਿਣ ਹੀ ਦਿਓ, ਛੱਡੋ ਆਪਣਾ, ਜਿੱਦਾਂ ਠੀਕ ਆ ਉੱਦਾਂ ਹੀ ਠੀਕ। ਪਰ ਸਤਸੰਗ ਫਿਰ ਵੀ ਕਈ ਲੋਕ ਕਈ ਤਰ੍ਹਾਂ ਦੀਆਂ ਗੱਲਾਂ ਬਣਾਉਂਦੇ ਨੇ। ਜ਼ਰੂਰੀ ਸੰਗਤ ਦੇ ਚਰਨਾਂ ਵਿੱਚ ਬੇਨਤੀ ਹੈ, ਕੋਈ ਵੀ ਗੱਲ ਸੁਣਦੇ ਹੋ ਉਹਨੂੰ ਜ਼ਰੂਰ ਸਿੱਧ ਕਰਨਾ, ਇੱਥੇ ਸੰਪਰਕ ਕਰਨਾ ਆ ਕੇ ਪ੍ਰਬੰਧਕਾਂ ਨਾਲ ਦਾਸ ਨੂੰ ਮਿਲ ਕੇ, ਕਿਉਂਕਿ ਲੋਕ ਕਹਿਣਗੇ ਬਾਹਰਲੇ ਦੇਸ਼ਾਂ ਜਾਂਦੇ ਆ ਜੀ ਮਾਇਆ ਇਕੱਠੀ ਕਰਦੇ ਆ। ਮੈਂ ਤਾਂ ਇੱਥੇ ਕੈਨੇਡਾ ਦੇ ਉੱਤੋਂ ਵੀ, ਕੈਨੇਡਾ ਤੋਂ ਵੀ ਸਿੰਘ ਆਏ ਹੋਏ ਨੇ ਜਿਹੜੇ ਉੱਥੇ ਉਹ ਵੀਡੀਓ ਵਗੈਰਾ ਬਣਾਉਂਦੇ ਨੇ, ਉੱਥੇ ਜਿਹੜੇ ਚੈਨਲ ਚੱਲਦੇ ਨੇ ਇਹਨਾਂ ਦੇ, ਅਤੇ ਮੈਂ ਤਾਂ ਇਹਨਾਂ ਨੂੰ ਵੀ ਅੱਜ ਬੇਨਤੀ ਕਰ ਰਿਹਾ ਸਾਂ। ਮੈਂ ਕਿਹਾ ਵੀ ਨਾ ਤਾਂ ਕੋਈ ਕੈਨੇਡਾ ਦੇ ਵਿੱਚ ਮੰਗ ਕਦੇ ਕਿਸੇ ਤੋਂ ਮੰਗੀ ਆ, ਅਤੇ ਨਾ ਇੰਡੀਆ ਵਿੱਚ। ਤੁਹਾਨੂੰ ਇੱਥੋਂ ਹਿੰਦੁਸਤਾਨ ਵਿੱਚ ਵੀ ਪੰਜਾਬ ਵਿੱਚ ਵੀ ਕੋਈ ਇੱਦਾਂ ਦਾ ਇੱਕ ਵੀ ਬੰਦਾ ਨਹੀਂ ਮਿਲੇਗਾ ਜਿਹੜਾ ਇਹ ਗੱਲ ਕਵੇ ਵੀ ਸਾਡੇ ਤੋਂ ਇਹਨਾਂ ਨੇ ਦੀਵਾਨਾਂ ਦੀ ਭੇਟਾ ਮੰਗੀ ਜੀ, ਜਾਂ ਕੀਰਤਨ ਸਮਾਗਮ ਦਾ ਪੈਸਾ ਮੰਗਿਆ ਕਿਸੇ ਤੋਂ, ਜਾਂ ਕਦੇ ਕਿਸੇ ਬਾਹਰ ਜਾ ਕੇ। ਇੱਥੇ ਸੇਵਾ ਇੰਨੀ ਚੱਲਦੀ ਆ, ਲੰਗਰ ਹਾਲ ਬਣ ਰਿਹਾ, ਦਰਬਾਰ ਸਾਹਿਬ ਬਣ ਰਿਹਾ, ਸਰਾਵਾਂ ਬਣ ਰਹੀਆਂ ਨੇ, ਜੇ ਕਿਤੇ ਇਹਨਾਂ ਦੇ ਨਾਂ 'ਤੇ ਫੋਟੋਆਂ ਲੈ ਜਾਵਾਂ ਨਾ ਖਿੱਚ ਕੇ ਮੈਂ, ਵੀ ਵੇਖੋ ਜੀ ਐਡਾ ਵੱਡਾ ਲੰਗਰ ਹਾਲ ਹੈ ਸਾਡੇ ਬਣਾ ਰਹੇ ਹਾਂ ਅਤੇ ਸੇਵਾ ਕਰੋ, ਐਡਾ ਵੱਡਾ ਦਰਬਾਰ ਸਾਹਿਬ ਬਣਾ ਰਹੇ ਹਾਂ ਅਤੇ ਖਿਮਾ ਕਰਨਾ ਕਰੋੜਾਂ ਕੀ ਅਰਬਾਂ ਰੁਪਇਆ ਵੀ ਇਕੱਠਾ ਕੀਤਾ ਜਾ ਸਕਦਾ। ਪਰ ਕਿਸੇ ਸਟੇਜ ਤੋਂ ਕੋਈ ਅਨਾਊਂਸਮੈਂਟ ਨਹੀਂ ਹੁੰਦੀ, ਜਿੰਨਾ ਕੁ ਸੰਗਤ ਤਿਲ ਫੁੱਲ ਦਿੰਦੀ ਹੈ ਉਸ ਹਿਸਾਬ ਨਾਲ ਸੇਵਾ ਚੱਲਦੀ ਹੈ। ਅਤੇ ਜ਼ਿਆਦਾਤਰ ਜਿਹੜਾ ਜ਼ੋਰ ਹੈ, ਧਿਆਨ ਦਿਓ, ਜ਼ਿਆਦਾਤਰ ਜ਼ੋਰ ਇਸ ਗੱਲ 'ਤੇ ਦਿੱਤਾ ਜਾਂਦਾ ਵੀ ਅੰਮ੍ਰਿਤ ਸੰਚਾਰ ਹੋਵੇ ਅਤੇ ਗੁਰਮਤ ਦਾ ਪ੍ਰਚਾਰ ਹੋਵੇ, ਅਤੇ ਕਈ ਲੋਕ ਉਹਨੂੰ ਬਰਦਾਸ਼ਤ ਨਹੀਂ ਕਰਦੇ। ਸਵਾਓ ਜਿੰਨਾ ਪੰਜ ਪਿਆਰਿਆਂ ਨੇ ਆਉਣਾ ਅਤੇ ਆਪਾਂ ਸਾਰਿਆਂ ਨੇ ਬਹਿ ਕੇ ਦਰਸ਼ਨ ਕਰਨੇ। ਮੇਰੀ ਭੈਣਾਂ ਦੇ ਚਰਨਾਂ 'ਚ ਖਾਸ ਬੇਨਤੀ ਹੈ, ਆਵਾਜ਼ ਮੇਰੀ ਸੁਣ ਰਹੇ ਹੋ ਸਾਰੇ, ਜਿੰਨਾ ਚਿਰ ਪੰਜ ਪਿਆਰਿਆਂ ਨੇ ਆਉਣਾ ਕਿਰਪਾ ਕਰਕੇ ਬੈਠੋ, ਖੜ੍ਹੇ ਨਾ ਹੋਵੋ। ਵੀਰਾਂ ਨੂੰ ਵੀ ਬੇਨਤੀ, ਆਪੋ ਆਪਣੀ ਜਗ੍ਹਾ 'ਤੇ ਬੈਠੇ ਰਹਿਣਾ ਹੈ ਅਤੇ ਪੰਜ ਪਿਆਰਿਆਂ ਦਾ ਸਤਿਕਾਰ ਜਿਵੇਂ ਅੱਗੇ ਕਰਦੇ ਹੋ ਉੱਦਾਂ ਹੀ ਕਰਨਾ। ਮੈਨੂੰ ਕਹਿਣਾ ਨਾ ਪਵੇ ਬਾਹਾਂ ਖੜੀਆਂ ਕਰੋ, ਆਪੇ ਹੀ ਕਰਦੇ ਹੋ ਸਾਰੇ, ਆਪੇ ਹੀ। ਸਾਰਿਆਂ ਨੂੰ ਪਤਾ ਹੀ ਹੈ ਨਾ ਵੀ ਬਾਹਾਂ 'ਤੇ ਖੜੀਆਂ ਕਰੀ ਦੀਆਂ ਹੀ ਨੇ, ਸਾਰੇ ਕਰਿਓ ਪਿਆਰ। ਅੰਮ੍ਰਿਤ ਸੰਚਾਰ ਹੋਇਆ, ਜਿਨ੍ਹਾਂ ਨੂੰ ਖੁਸ਼ੀ ਹੈ ਨਾ ਉਹ ਜ਼ਰੂਰ ਬਾਹਾਂ ਖੜੀਆਂ ਕਰਨਗੇ। ਸਾਥ ਦਿਓ ਸਾਰੇ, ਬੋਲੇ ਸੋ ਨਿਹਾਲ, ਹਰੇਕ ਦੀ ਬਾਹ ਖੜੀ ਹੋਵੇ, ਤੁਹਾਡਾ ਇਹੀ ਖੁਸ਼ੀ ਵਿੱਚ ਇਹ ਸ਼ਰੀਕ ਹੋਣਾ, ਇਹ ਇਜ਼ਹਾਰ ਹੈ ਖੁਸ਼ੀ ਦਾ। ਬੋਲੇ ਸੋ ਕਵੀ ਜਲਾਇਓ, ਹਮ ਸਿੱਖਣ ਕੋ ਹੁਕਮ ਹੈ, ਗੁਰੂ ਮੰਨਿਓ, ਗੁਰੂ ਮੰਨਿਓ, ਗੁਰੂ ਮੰਨਿਓ, ਬੋਲੇ ਸੋ ਨਿਹਾਲ, ਬੋਲੇ ਸੋ ਨਿਹਾਲ। ਬਾਵਾਂ ਨੂੰ ਹਿਲਾਉਣਾ ਨਹੀਂ, ਮੈਂ ਕਈ ਸਟੇਜਾਂ ਤੇ ਬੇਨਤੀ ਕਰਦਾ ਹੁੰਦਾ, ਇੱਦਾਂ ਨਾ ਲੱਗੇ ਜਿਵੇਂ ਬਾਹਾਂ ਹਿਲਾਈ ਦੇ ਨੱਚਣ ਵਾਲੇ ਹਿਲਾਉਂਦੇ, ਇੱਦਾਂ ਨਾ ਹਿਲਾਇਓ। ਮੈਂ ਬਹੁਤ ਵਾਰ ਬੇਨਤੀ ਕਰਦਾ, ਇਹ ਬੇਨਤੀ ਧਿਆਨ 'ਚ ਰੱਖਿਓ। ਬੋਲੇ ਸੋ ਰਾਜ ਜੀ ਬਹਿ ਜਾਓ ਭਾਈ, ਜਿੱਥੇ ਖਲੋਤੇ ਹੋ ਬੈਠ ਜਾਓ ਕਿਰਪਾ ਕਰਕੇ, ਜਿੱਥੇ ਖਲੋਤੇ ਹੋ ਬਹਿ ਜਾਓ। ਹਾਂਜੀ ਆ ਗਿਆ ਭਾਈ, ਗੁਰੂ ਮੰਨਿਓ, ਗੁਰੂ ਮੰਨਿਓ, महाराज की बख्शिश नाल 500 ध्यान देना 566 पुरानी गुरु के जहाजे चढ़े ध्यान दो सत्संग जी समा थोड़ा है जेड़े जयकारे लाने ने एक जांदियां लायो रस्ते ट्रालिया विच हुण जरा कृपा कर दियो 566 प्राणियां दा नवा जीवन बनिया सतगुर ने बख्शिश की है आओ बाबा लख लख वधाइयां भाई धुंद पै गई मेरा ना कसूर कढ़ियो वाह वाह ध्यान दियो सतसंग जी महाराज ने कृपा की थी है लख लख वधाइयां भाई जेडे गुरु वाले बने हैं जिन्ह ने खंडे पाठ का अमृत छकिया सतगुर बख्शिश रखन चढ़दी कला च रहना है कल हुण पूर्णमाशी का दिहाड़ा ढडरिया दीवान हुंदा उत्थे जाना है परसों ते चौथे दो दिन 16 ते 17 दे दो दीवान पिंड स्योना इत्थे नाल ही है पटियाले दे उत्थे ने ते फिर 17 तो लैके 17 18 19 दे मुजफ्फरनगर यूपी विच दीवान हन स्योने पिंड दे इश्तिहार लगे ने कल दा ते परसों दा दो दीवाना पर उत्थे तीन कर दिते गए आ कल नू दास ने ढडरिया जाना दो दिन स्योने पिंड विच हाजरी पड़नी 9-10-11 जनवरी दे दीवान अमरगढ़ शहर विच हन नेड़े नाभा कस्बा पैंदा अमरगढ़ 9-10-11 जनवरी दे दीवान ने उत्थे संगत भी पहुंच के लाह प्राप्त करे 3-4-5 फरवरी दे दीवान अनाज मंडी देवीगढ़ विच हन जिथे जिथे पता लगता बाद विच आप जी नू दस्या जाएगा लाह प्राप्त करना है जिथे इन्ने चिर दे बैठे हो काल ना करियो प्यार विच सब ने हाजरी भरनी एक मैनू सेवादारा ने आख्या सी बेनती करियो जे स्टेज तो बई वैसे तो आप जी को पता भी कदे कोई माया की मंग नहीं होंगी कदे ये नहीं कही ईटा दो जी सरिए दो जी सीमेंट दो जी असी लेंटर पाना है जे इदा हो बथेरा कुछ इकट्ठा हो सकता पर संगत की सहूलत वास्ते जिहड़ी गल आपां नहीं कर सकते बिस्तरे वगैरह जिहड़े ने बीबियां बना लैंदियां घरां दे विच बिस्तरियां की मेरी बेनती है भी इत्थे बिस्तरियां की बड़ी जरूरत है जिहड़ियां संगतां रात रहिंदियां बाहरों आउंदे दूरों दूरों बिस्तरियां की लोड़ है बेनती है भैणां दे चरणां विच जिन्हां दे कोल कई वारी बख्शिश हुंदी है महाराज दी चलो ते ओह सेवा कर सकदे ने बिस्तरियां की कोई एक बिस्तरा दो बिस्तरे बिस्तरियां की जरूरत है संगत वास्ते ਇਹ ਸੰਗਤ ਦੇ ਚਰਨਾਂ ਵਿੱਚ ਬੇਨਤੀ ਹੈ ਪਿਆਰ ਨਾਲ ਪੜੋ ਆਨੰਦ ਸਾਹਿਬ ਕੋਈ ਰਸਨਾ ਵਾਂਝੀ ਨਾ ਰਵੇ ਜਿਹੜੇ ਹੁਣ ਤੱਕ ਨਹੀਂ ਬੋਲੇ ਉਹ ਸਾਰਿਆਂ ਨੇ ਗੱਜ ਕੇ ਬੋਲਣਾ ਲਾਹਾ ਪ੍ਰਾਪਤ ਕਰਨਾ ਹੈ ਸਮਾਂ ਲੰਘਦਾ ਜਾ ਰਿਹਾ ਅੱਜ ਦੀ ਘੜੀ ਜੇ ਹੁਣ ਲੰਮੀਆਂ ਸੋਚਾਂ ਸੋਚਦੇ ਰਹੀਏ ਤੇ ਸੋਚਦੇ ਹੀ ਰਵਾਂਗੇ ਮਹਾਰਾਜ ਕਹਿੰਦੇ ਜਿੰਨਾ ਸੋਚੋਗੇ ਓਨਾ ਹੀ ਰੱਬ ਤੋਂ ਦੂਰ ਹੋ ਜਾਓਗੇ ਫਿਕਰ ਨਾ ਕਰੋ ਕੋਈ ਦੂਜਣਾ ਲੰਘਿਆ ਜਾ ਰਿਹਾ ਸੀ ਹੱਥ ਵਿੱਚ ਉਹਦੇ ਲਾਲਟੈਨ ਫੜੀ ਹੋਈ ਉਹ ਲਾਲਟੈਨ ਹੱਥ ਵਿੱਚ ਫੜੀ ਹੈ ਤੇ ਬਹਿ ਗਿਆ ਕਹਿੰਦੇ ਕੀ ਗੱਲ ਹੋ ਗਈ ਕਹਿੰਦੇ ਰਾਤ ਦਾ ਸਮਾਂ ਮੈਂ ਉਹ ਪਹਾੜ ਤੇ ਚੜ੍ਹਨਾ ਪਹਾੜ ਤੇ ਚੜਾਂਗਾ ਕਿਵੇਂ ਨਿੱਕੀ ਜੀ ਤੇ ਲਾਲਟੈਨ ਉੱਥੇ ਹੀ ਬਹਿ ਗਿਆ ਇਹਨੇ ਨੂੰ ਇੱਕ ਹੋਰ ਆਇਆ ਉਹਦੇ ਹੱਥ ਵਿੱਚ ਦੀਵਾ ਫੜਿਆ ਤੇ ਤੁਰਿਆ ਜਾਏ ਉਹ ਕਹਿੰਦਾ ਕਿੱਥੇ ਚੱਲੇ ਆ ਕਹਿੰਦੇ ਪਹਾੜ ਤੇ ਚੜ੍ਹਨਾ ਕਹਿੰਦੇ ਕਮਲਿਆ ਦੀਵਾ ਲੈ ਕੇ ਚੜ੍ਹਨਾ ਉਹ ਇੰਨੀ ਦੂਰ ਇੰਨੇ ਕਿਲੋਮੀਟਰ ਪੈਂਦਾ ਤੇ ਦੀਵੇ ਦੀ ਲਾਈਟ ਤੇ ਥੋੜੀ ਦੂਰ ਜਾਂਦੀ ਆ ਉਹ ਕਹਿੰਦਾ ਲੋੜ ਹੀ ਇੰਨੀ ਕੁ ਵੱਧ ਲੋੜ ਹੀ ਨਹੀਂ ਐਵੇਂ ਫਿਕਰ ਕਰੀ ਜਾਓ ਜੇ ਫਿਕਰ ਕਰਾਂਗੇ ਵੀ ਉਹ ਏਡੀ ਦੂਰ ਆ ਸਾਰਾ ਰਾਹ ਤੇ ਹਨੇਰਾ ਹੀ ਹਨੇਰਾ ਫਿਰ ਕਿਵੇਂ ਜਾਵਾਂਗੇ ਇੱਕ ਕਦਮ ਪੁੱਟਾਂਗੇ ਲਾਈਟ ਇੱਕ ਕਦਮ ਹੋਰ ਅੱਗੇ ਹੋ ਜਾਏਗੀ ਹੋਰ ਅੱਗੇ ਚੱਲਾਂਗੇ ਇੱਕ ਕਦਮ ਹੋਰ ਅੱਗੇ ਲਾਈਟ ਹੋ ਜਾਏਗੀ ਜੇ ਫਿਕਰ ਕਰਦੇ ਰਹਾਂਗੇ ਤੇਰੇ ਵਾਂਗੂ ਬਹਿ ਜਾਂਗੇ ਇੱਥੇ ਤੇਰੇ ਕੋਲ ਤੇ ਲਾਲਟੈਨ ਹੈ ਤੈਨੂੰ ਤੇ 5 ਕਦਮਾਂ ਤੱਕ ਅੱਗੇ ਨਜ਼ਰ ਆਉਂਦਾ ਮੈਨੂੰ ਤੇ ਇੱਕੋ ਕਦਮ ਹੀ ਦਿਸਦਾ ਨਾ ਬਸ ਇੱਕ ਕਦਮ ਪੁੱਟਾਂਗੇ ਅੱਗੇ ਹੋਰ ਸ਼ੁਰੂ ਹੋ ਜਾਏਗਾ, ਅੱਗੇ ਲਾਈਟ ਹੋਰ ਚੱਲੀ ਜਾਏਗੀ, ਅਗਲਾ ਕਦਮ ਪੁੱਟਾਂਗੇ ਲਾਈਟ ਹੋਰ ਅੱਗੇ ਚੱਲੀ ਜਾਏਗੀ। ਇੱਦਾਂ ਹੌਲੀ ਹੌਲੀ ਆਪਾਂ ਜਾਣਾ, ਜੇ ਆਪਾਂ ਫਿਕਰ ਕਰਾਂਗੇ ਨਾ ਵੀ ਜਵਾਨੀ 'ਚ ਕੀ ਬਣੂ ਜੀ, ਬੁਢੇਪੇ 'ਚ ਕੀ ਬਣੂ ਜੀ, ਆਹ ਕੀ ਬਣੂ, ਇਹ ਤਾਂ ਫਿਕਰ ਨੇ। ਅੱਜ ਦੀ ਘੜੀ ਕਿੱਦਾਂ ਲੰਘ ਰਹੀ ਹੈ, ਬਸ ਅੱਜ ਵੱਲ ਵੇਖੋ, ਵਰਤਮਾਨ ਕਿੱਦਾਂ ਦਾ ਚੱਲ ਰਿਹਾ ਇਹਦੇ ਵੱਲ ਵੇਖੋ, ਆਉਣ ਵਾਲੇ ਸਮੇਂ ਦਾ ਫਿਕਰ ਨਾ ਕਰੋ, ਭੂਤਕਾਲ ਜਿਹੜਾ ਲੰਘ ਗਿਆ ਉਹਦਾ ਫਿਕਰ ਨਾ ਕਰੋ। ਜਿਹੜਾ ਬੰਦਾ ਕਹਿੰਦੇ ਲੰਘੇ ਸਮੇਂ ਦਾ ਫਿਕਰ ਕਰਦਾ ਰਹਿੰਦਾ, ਭੂਤਕਾਲ ਦਾ ਫਿਕਰ ਕਰਦਾ, ਕਹਿੰਦੇ ਉਹਨੂੰ ਭੂਤ ਚਿੰਬੜਿਆ ਹੋਇਆ, ਇਹ ਭੂਤ ਹੀ ਆ। ਫਿਕਰ ਕਰੀ ਜਾਣਾ ਵੀ ਉਹ ਹੋ ਜੇ ਮੈਂ ਪੜ੍ਹ ਲੈਂਦਾ, ਜੇ ਮੈਂ ਐਂ ਕਰ ਲੈਂਦਾ, ਜੇ ਮੈਂ, ਇਹ ਭੂਤ ਹੀ ਚਿੰਬੜਿਆ ਹੋਇਆ। ਆਉਣ ਵਾਲੇ ਸਮੇਂ ਦਾ ਫਿਕਰ ਕਰੀ ਜਾਣਾ। ਉਹ ਸੇਖ ਚਿੱਲੀ ਦੇ ਜੀਵਨ ਵਿੱਚ ਬੜੀਆਂ ਅਦਭੁਤ ਕਹਾਣੀਆਂ ਹਨ, ਕਈ ਤਰ੍ਹਾਂ ਦੀਆਂ ਗੱਲਾਂ। ਕਹਿੰਦੇ ਸੇਖ ਚਿੱਲੀ ਇੱਕ ਹੋਇਆ, ਉਹ ਇੱਕ ਵਾਰੀ ਦਰਖਤ ਤੇ ਚੜ੍ਹ ਗਿਆ, ਦਰਖਤ ਤੇ ਚੜ੍ਹ ਕੇ ਜਿਹੜੀ ਟਾਹਣੀ ਨੂੰ ਕੱਟ ਰਿਹਾ ਸੀ ਨਾ ਉਸੇ ਤੇ ਹੀ ਬੈਠਾ ਸੀ, ਉਹ ਕੱਟੀ ਜਾਏ ਕੋਲੋਂ ਦੀ ਲੰਘਿਆ। ਇੱਕ ਸਾਧ ਬਾਬਾ, ਉਹ ਕਹਿੰਦਾ ਭਾਈ ਮਰ ਜਾਏਗਾ ਤੂੰ, ਡਿੱਗ ਕੇ ਮਰ ਜਾਏਗਾ। ਉਹਨੇ ਸੁਣਿਆ, ਉਹਨੇ ਪਰਵਾਹ ਨਾ ਕੀਤੀ, ਉਵੇਂ ਕੱਟੀ, ਜਿਹੜੀ ਟਾਹਣੀ ਤੇ ਬੈਠਾ ਸੀ ਉਸੇ ਨੂੰ ਕੱਟ ਰਿਹਾ ਸੀ, ਟਾਹਣੀ ਕੱਟੀ ਗਈ, ਡਿੱਗ ਪਿਆ। ਜਦੋਂ ਡਿੱਗਿਆ ਭੱਜ ਕੇ, ਕਹਿੰਦਾ ਵੀ ਉਹ ਬਾਬਾ ਕਰਨੀ ਵਾਲਾ ਨੂੰ ਪਤਾ ਸੀ ਮੈਂ ਡਿੱਗ ਪਿਆ, ਡਿੱਗੂੰਗਾ, ਉਹਨੇ ਪਹਿਲਾਂ ਹੀ ਦੱਸਤਾ ਸੀ ਮੈਨੂੰ, ਉਹ ਤੇ ਕਮਾਈ ਵਾਲਾ। ਕਹਿੰਦਾ ਉਹਨੇ ਨਾਲ ਇਹ ਵੀ ਕਿਹਾ ਸੀ ਡਿੱਗ ਕੇ ਮਰ ਜਾਏਗਾ, ਜੇ ਉਹਨੂੰ ਪਤਾ ਵੀ ਮੈਂ ਡਿੱਗੂੰਗਾ ਫਿਰ ਉਹਨੂੰ ਇਹ ਵੀ ਪਤਾ ਵੀ ਮੈਂ ਮਰੂੰਗਾ, ਹੁਣ ਮਰਾਂਗਾ ਵੀ ਮੈਂ। ਉਹ ਭੱਜ ਕੇ ਗਿਆ, ਚਰਨ ਫੜ ਲਏ, ਕਹਿੰਦਾ ਜੀ ਤੁਸੀਂ ਤੇ ਬ੍ਰਹਮ ਗਿਆਨੀ ਹੋ। ਕਹਿੰਦਾ ਮੈਂ ਬ੍ਰਹਮ ਗਿਆਨੀ ਕੋਈ ਨਹੀਂ, ਮੈਂ ਤੇ ਤੈਨੂੰ ਉਦਾਂ ਹੀ ਦੱਸਿਆ ਸੀ ਵੀ ਮਰ ਜਾਏਗਾ ਡਿੱਗ ਕੇ। ਕਹਿੰਦਾ ਨਹੀਂ ਜੀ ਡਿੱਗ ਵੀ ਪਿਆ, ਹੁਣ ਮੈਂ ਮਰਾਂਗਾ ਵੀ, ਮੈਨੂੰ ਇਹ ਦੱਸੋ ਮਰਾਂਗਾ ਕਦੋਂ। ਉਹ ਕਹਿੰਦੇ ਮੈਂ ਤੇ ਤੈਨੂੰ ਉਦਾਂ ਹੀ ਕਿਹਾ ਸੀ, ਉਹ ਖਹਿੜਾ ਨਾ ਛੱਡੇ। ਉਹ ਬਾਬੇ ਨੇ ਖਹਿੜਾ ਛਡਾਉਣ ਦੇ ਮਾਰੇ ਨੇ ਕਹਿਤਾ, ਕਹਿੰਦੇ ਅੱਜ ਗੱਲ ਸੁਣ, ਸੱਤਾਂ ਦਿਨਾਂ ਵਿੱਚੋਂ ਇੱਕ ਦਿਨ ਜ਼ਰੂਰ ਮਰੇਗਾ। ਹੁਣ ਸੱਤ ਦਿਨ ਹੀ ਹੁੰਦੇ ਨੇ, ਸੋਮ ਮੰਗਲ ਬੁੱਧ ਵੀਰ ਸ਼ੁੱਕਰ ਸ਼ਨੀ, ਸੱਤ ਦਿਨ ਹੁੰਦੇ ਨੇ। ਕਹਿੰਦੇ ਸੱਤਾਂ ਦਿਨਾਂ ਵਿੱਚੋਂ ਇੱਕ ਦਿਨ ਮਰੇਗਾ, ਹੁਣ ਇਹ ਥੋੜ੍ਹਾ ਦੱਸਿਆ ਵੀ ਇਹਨਾਂ ਚੋਂ ਮਰੇਗਾ ਕਿ ਉਦੋਂ ਅਗਲੇ ਹਫ਼ਤੇ ਕਿ ਉਦੋਂ ਅਗਲੇ ਹਫ਼ਤੇ, ਕਿਹੜੇ ਹਫ਼ਤੇ ਮਰੇਗਾ, ਇੰਨਾ ਕਹਿਤਾ ਸੱਤਾਂ ਦਿਨਾਂ ਚੋਂ ਇੱਕ ਦਿਨ ਮਰੇਗਾ। ਉਹ ਆਪਣੇ ਆਪ ਹੀ ਕਹਿੰਦਾ, ਫਿਰ ਤੇ ਮੈਂ ਉਹਨੂੰ ਸਮਝ ਗਲਤ ਆ ਗਈ, ਜਿਵੇਂ ਸਤਿਗੁਰੂ ਸਮਝਾਉਂਦੇ ਕੁਝ ਹੋਰ ਨੇ, ਅਸੀਂ ਸਮਝ ਕੁਝ ਹੋਰ ਹੀ ਜਾਂਦੇ। ਉਹ ਕਹਿੰਦਾ ਵੀ ਮੈਂ ਤੇ ਮਰ ਜਾਣਾ, ਸੱਤਾਂ ਦਿਨਾਂ ਬਾਅਦ ਮੈਂ ਤੇ ਮਰ ਜਾਣਾ, ਫਿਕਰ ਲੱਗ ਗਿਆ। ਸੱਤ ਦਿਨ ਲੰਘ ਗਏ, ਐਲਾਨ ਕਰਦਾ ਕਹਿੰਦਾ ਮੈਂ ਤੇ ਮਰ ਜਾਣਾ। ਆਪਣੇ ਆਪ ਹੀ ਕਬਰ ਪੁੱਟ ਲਈ, ਜਾ ਕੇ ਸ਼ਮਸ਼ਾਨ ਘਾਟ 'ਚ ਪਹੁੰਚ ਗਿਆ, ਕਬਰ ਦੇ ਵਿੱਚ ਲੇਟ ਗਿਆ, ਆਪਣੇ ਆਪ ਹੀ ਮੰਨਣਾ ਸ਼ੁਰੂ ਕਰਤਾ, ਕਹਿੰਦਾ ਮੈਂ ਤੇ ਮਰ ਗਿਆ। ਆਪਣੇ ਆਪ ਨੂੰ ਕਰੀ ਜਾਏ, ਮੈਂ ਤੇ ਮਰ ਗਿਆ। ਸਾਡਾ ਹਾਲ ਵੀ ਇੱਦਾਂ ਦਾ ਹੀ ਹੈ, ਤੇ ਜਿਉਂਦਾ ਹੀ ਹੈ ਸਾਰਾ ਕੁਛ। ਆਪਣੇ ਆਪ ਹੀ ਕਹੀ ਜਿਹਨੇ ਮੈਂ ਸੰਤ ਬਣ ਗਿਆ, ਮੈਂ ਮਹਾਂਪੁਰਸ਼ ਬਣ ਗਿਆ, ਕੋਈ ਕਹਿੰਦਾ ਮੈਂ ਬ੍ਰਹਮ ਗਿਆਨੀ ਬਣ ਗਿਆ, ਵਿਸ਼ੇ ਵਿਕਾਰ ਉਦਾਂ ਹੀ ਚੱਲ ਰਹੇ, ਕਹੀ ਜਾਂਦਾ ਮੈਂ ਬਣ ਗਿਆ ਸਾਰਾ ਕੁਛ। ਉਹ ਹੁਣ ਧਰਤੀ ਦੇ, ਉਹ ਆਪਣੇ ਆਪ ਹੀ ਕਬਰ ਪੁੱਟ ਕੇ ਤੇ ਉਹਦੇ ਵਿੱਚ ਵੜ ਗਿਆ। ਹੁਣ ਉੱਥੇ ਆਪਣੇ ਧਿਆਨ ਦਿਓ, ਉਹ ਆਪਣੇ ਆਪ ਹੀ ਕਰੀ ਜਾਂਦਾ, ਕਹਿੰਦਾ ਮੈਂ ਤੇ ਮਰ ਗਿਆ। ਕੋਲੋਂ ਦੀ ਲੰਘਿਆ ਇੱਕ ਸੇਠ, ਧਿਆਨ ਦਿਓ, ਉਹਦੇ ਸਿਰ ਉੱਤੇ ਘਿਓ ਵਾਲਾ ਕੁੱਜਾ ਚੁੱਕਿਆ ਹੋਇਆ, ਇੱਕ ਉਹਦੇ ਹੱਥ ਵਿੱਚ ਫੜਿਆ ਹੋਇਆ ਸੀ, ਦਸ ਕੁ ਕਿਲੋ ਦੀ ਕੈਨ ਉਹਦੇ ਹੱਥ 'ਚ ਫੜੀ ਸੀ। ਉਹ ਲੰਘਿਆ ਜਾਏ, ਉਹਨੇ ਆਵਾਜ਼ ਦਿੱਤੀ, ਕਹਿੰਦੇ ਗੱਲ ਸੁਣ, 2 ਰੁਪਏ ਦਿਆਂਗਾ, ਆ ਚੱਕ ਕੁੱਜਾ ਸ਼ਹਿਰ ਤੱਕ ਲੈ ਚੱਲ। ਕਹਿੰਦਾ ਮੈਂ ਕਿਵੇਂ ਚੁੱਕਾਂ, ਮੈਂ ਤੇ ਮਰ ਗਿਆ, ਮੈਂ ਕਿਵੇਂ ਚੁੱਕਾਂ। ਉਹ ਕਹਿੰਦੇ ਕਮਲਿਆ ਜਿਉਂਦਾ ਤੂੰ, ਮਰਿਆ ਨਹੀਂ। ਕਹਿੰਦੇ ਨਹੀਂ ਜੀ, ਮੈਂ ਤੇ ਮਰ ਗਿਆ, ਜੇ ਜਿਉਂਦਾ ਹੁੰਦਾ ਫਿਰ ਜ਼ਰੂਰ ਚੱਕ ਲੈਂਦਾ, ਮੈਂ ਤੇ ਮਰ ਗਿਆ। ਉਹ ਭੱਜ ਕੇ ਜਾ ਕੇ ਉਹਨੂੰ ਬਾਂਹ ਤੋਂ ਫੜ ਲਿਆ, ਖੜਾ ਕਰ ਲਿਆ, ਬਿਠਾ ਲਿਆ। ਉਹ ਕਹਿੰਦੇ ਕਮਲਿਆ ਜੇ ਤੂੰ ਮਰ ਗਿਆ ਹੁੰਦਾ ਤੂੰ ਉੱਠ ਕੇ ਕਿਵੇਂ ਬਹਿੰਦਾ, ਮਰਿਆ ਨਹੀਂ ਤੂੰ ਤੇ ਜਿਉਂਦਾ ਹੈ। ਕਹਿੰਦਾ ਅੱਛਾ ਜੀ, ਮੈਂ ਤੇ ਐਵੇਂ ਸਮਝੀ ਜਾਂਦਾ ਵੀ ਮੈਂ ਤੇ ਮਰ ਗਿਆ, ਮਹਾਂਪੁਰਖਾਂ ਨੇ ਕਿਹਾ ਸੀ। ਕਹਿੰਦੇ ਨਹੀਂ, ਸਮਝਾਇਆ ਤੈਨੂੰ ਹੋਰ ਸੀ ਕੁਝ, ਸਮਝ ਤੂੰ ਕੁਝ ਹੋਰ ਗਿਆ। ਉਦੋਂ ਗਾਂਹ ਚਲੇ ਜਾ ਰਹੇ ਨੇ, ਸਿਰ ਤੇ ਘੜਾ ਚੁੱਕਿਆ, ਮਨ ਹੀ ਮਨ ਸੋਚਦਾ 2 ਰੁਪਏ ਮਿਲਣਗੇ, 2 ਰੁਪਏ ਦੀ ਜਾ ਕੇ ਮੁਰਗੀ ਖਰੀਦੂ। ਗਾਂ ਦੀ ਸੋਚ, ਮੈਂ ਜਾਵਾਂਗਾ 2 ਰੁਪਏ ਦੀ ਮੁਰਗੀ ਖਰੀਦਾਂਗਾ, ਫਿਰ ਮੁਰਗੀ ਆਂਡਾ ਦੇਵੇਗੀ, ਫਿਰ ਹੌਲੀ ਹੌਲੀ ਆਂਡਿਆਂ ਤੋਂ ਫਿਰ ਬੱਚੇ ਨਿਕਲਣਗੇ, ਬਹੁਤ ਮੁਰਗੀਆਂ ਹੋ ਜਾਣਗੀਆਂ, ਹੋਰ ਆਂਡੇ ਦੇਣਗੀਆਂ, ਬਹੁਤ ਹੋ ਜਾਣਗੀਆਂ। ਫਿਰ ਕਹਿੰਦਾ ਸਾਰੀਆਂ ਮੁਰਗੀਆਂ ਵੇਚ ਕੇ ਮੈਂ ਬੱਕਰੀ ਖਰੀਦੂ, ਉਹ ਬੱਕਰੀ ਫਿਰ ਬੱਚੇ ਦੇਵੇਗੀ, ਕਈ ਬੱਕਰੀਆਂ ਹੋ ਜਾਣਗੀਆਂ, ਫਿਰ ਬੱਚੇ ਹੋਰ ਬੱਕਰੀਆਂ ਹੋ ਜਾਣਗੀਆਂ। ਫਿਰ ਕਹਿੰਦਾ ਸਾਰੀਆਂ ਬੱਕਰੀਆਂ ਵੇਚ ਕੇ ਮੈਂ ਇੱਕ ਮੱਝ ਖਰੀਦੂ, ਫਿਰ ਹੋਰ ਮੱਝਾਂ ਹੋ ਜਾਣਗੀਆਂ, ਮੈਂ ਬੜਾ ਧਨਵਾਨ ਹੋ ਜਾਵਾਂਗਾ, ਮੈਂ ਫਿਰ ਇਲਾਕੇ ਦਾ ਚੌਧਰੀ ਬਣ ਜਾਵਾਂਗਾ, ਫਿਰ ਮੈਨੂੰ ਇਹ ਪਠਾਨ ਕਹੇਗਾ ਚੁੱਕ ਮੇਰਾ ਘਿਓ, ਤੇ ਮੈਂ ਸਿਰ ਮਾਰ ਕੇ ਕਹੂੰ ਵੀ ਮੈਂ ਨਹੀਂ ਚੁੱਕਦਾ, ਮੈਂ ਤੇ ਚੌਧਰੀ। ਤੇ ਸਿਰ ਇੰਨੀ ਜ਼ੋਰ ਦੀ ਮਾਰਿਆ, ਉਹ ਘੜਾ ਥੱਲੇ ਡਿੱਗ ਪਿਆ। ਜਦੋਂ ਸਿਰ ਜ਼ੋਰ ਦੀ ਮਾਰਿਆ, ਘੜਾ ਡਿੱਗ ਪਿਆ ਥੱਲੇ, ਉਹ ਜਿਹੜਾ ਸੀ ਨਾ ਉਹ ਕਹਿੰਦਾ ਓਹੋ ਮੇਰਾ ਘਿਓ ਗਿਆ। ਉਹ ਪਠਾਨ ਕਹਿੰਦਾ ਮੇਰਾ ਘਿਓ ਗਿਆ? ਕਹਿੰਦਾ ਤੇਰਾ ਘਿਓ ਗਿਆ, ਮੇਰਾ ਸਾਰਾ ਕੁਝ ਹੀ ਗਿਆ, ਤੇਰਾ ਤੇ ਘਿਓ ਹੀ ਗਿਆ। ਗੱਲਾਂ ਸਾਡਾ ਹਾਲ ਇੱਦਾਂ ਦਾ ਪਿਆਰਿਓ, ਅੱਜ ਦੀ ਘੜੀ ਵਰਤਮਾਨ ਜਿਉਂ, ਸਾਡੀ ਜ਼ਿੰਦਗੀ ਅਸੀਂ ਇਕੱਠਾ ਕਰੀ ਜਾਂਦੇ ਹਾਂ, ਘਰ ਬਣਾਈ ਜਾਂਦੇ ਹਾਂ, ਜਿਉਂਦੇ ਹੈ ਹੀ ਨਹੀਂ।
ਫਿਕਰ ਲੱਗਿਆ ਘਰ ਬਣਾਉਣਾ ਆਹ ਬਣਾਉਣਾ ਆਹ ਬਣਾਉਣਾ ਆਹ ਬਣਾਉਣਾ ਬਣਾਉਣਾ ਠੀਕ ਆ ਪਰ ਜ਼ਿੰਦਗੀ ਵੀ ਹੈ ਕੁਛ ਸਾਰਾ ਜੀਵਨ ਇੱਧਰ ਹੀ ਥੋੜ੍ਹਾ ਲਾ ਦੇਣਾ ਗਾਂ ਦਾ ਫਿਕਰ ਕਰਨਾ ਚਾਹੀਦਾ ਪਰ ਇੰਨਾ ਵੀ ਫਿਕਰ ਨਾ ਕਰੋ ਕਰੋ ਕਿ ਆਪਣਾ ਵਰਤਮਾਨ ਖਰਾਬ ਕਰ ਲਓ ਅੱਜ ਖਰਾਬ ਕਿਉਂ ਕਰਨਾ ਹੁਣ ਦਾ ਸਮਾਂ ਖਰਾਬ ਕਿਉਂ ਕਰਨਾ ਆਉਣ ਵਾਲੇ ਬਾਰੇ ਸੋਚ ਸੋਚ ਕੇ ਅੱਜ ਦੀ ਘੜੀ ਕਿਉਂ ਖਰਾਬ ਕਰ ਰਹੇ ਹੋ ਸਤਿਸੰਗ ਜੀ ਇਸ ਕਰਕੇ ਮਰਜ ਮਿਹਰ ਕਰਨ ਉੱਦਮ ਕਰਦਿਆਂ ਜਿਉਣਾ ਤੇ ਅੱਜ ਦਾ ਸਮਾਂ ਸਫਲਾ ਬਣਾ ਲਓ ਆਉਣ ਵਾਲਾ ਸਮਾਂ ਆਪੇ ਸਫਲ ਹੋ ਜਾਏਗਾ ਐਵੇਂ ਬੜੇਪੇ ਦਾ ਫਿਕਰ ਕਰੀ ਜਾਣਾ ਵੀ ਮੈਂ ਬਾਅਦ 'ਚ ਪਤਾ ਨਹੀਂ ਮੇਰਾ ਕੀ ਬਣੂ ਬੱਚੇ ਪਤਾ ਨਹੀਂ ਸਾਂਭਣਗੇ ਕਿ ਨਹੀਂ ਮੈਂ ਇੰਝ ਕਰ ਲਓ ਮਾਇਆ ਇਕੱਠੀ ਕਰ ਲਓ ਇੱਦਾਂ ਕਰ ਲਓ ਇੱਦਾਂ ਕਰ ਲਓ ਠੀਕ ਹੈ ਫਿਕਰ ਕਰੋ ਪਰ ਅੱਜ ਦਾ ਸਮਾਂ ਜਿਹੜਾ ਇਹਨੂੰ ਸੰਭਾਲੋ ਆਉਣ ਵਾਲੇ ਦੇ ਫਿਕਰਾਂ ਵਿੱਚ ਕਿਤੇ ਅੱਜ ਵਾਲੇ ਸਮੇਂ ਨੂੰ ਨਾ ਗਵਾ ਲਈਏ ਧੰਨਵਾਦ ਜਿੱਥੇ ਸਾਰੀਆਂ ਸੰਗਤਾਂ ਦਾ ਸੰਤ ਬਾਬਾ ਨਰਿੰਦਰ ਸਿੰਘ ਜੀ ਲਾਹੌਰਾਂ ਸਾਹਿਬ ਤੋਂ ਆਏ ਨੇ ਬਾਬਾ ਸੁਖਵਿੰਦਰ ਸਿੰਘ ਜੀ ਆਏ ਨੇ ਸ਼ੰਕਰਪੁਰ ਤੋਂ ਲਾਹੌਰਾਂ ਸਾਹਿਬ ਵਾਲਿਆਂ ਦੇ ਸੇਵਕ ਬਾਬਾ ਸ਼ੇਰ ਸਿੰਘ ਜੀ ਹੱਲੇ ਵਾਲੇ ਆਏ ਨੇ ਮਹਾਂਪੁਰਖਾਂ ਵੱਲੋਂ ਸੰਤ ਬਾਬਾ ਈਸ਼ਰ ਸਿੰਘ ਰਾੜਾ ਸਾਹਿਬ ਵਾਲੇ ਸੰਤ ਬਾਬਾ ਕਿਸ਼ਨ ਸਿੰਘ ਜੀ ਮਹਾਰਾਜ ਰਾੜਾ ਸਾਹਿਬ ਵਾਲੇ ਉਹਨਾਂ ਦੀ ਬਰਸੀ ਮਨਾਈ ਜਾ ਰਹੀ ਹੈ 2-3-4 ਜਨਵਰੀ ਦੀ ਲਾਹੌਰਾਂ ਸਾਹਿਬ ਮਨਾਈ ਜਾਣੀ ਹੈ ਸੰਗਤ ਤਿੰਨੇ ਦਿਨ ਪਹੁੰਚ ਕੇ ਲਾਹਾ ਪ੍ਰਾਪਤ ਕਰੇ ਸੰਤ ਬਾਬਾ ਦਰਸ਼ਨ ਸਿੰਘ ਜੀ ਬੌਲੀ ਸਾਹਿਬ ਬਾਠਾਂ ਵਾਲੇ ਬਾਬਾ ਨੈਬ ਸਿੰਘ ਜੀ ਬਹਾਦਰਗੜ੍ਹ ਵਾਲੇ ਆਏ ਨੇ ਬਾਬਾ ਪਿਆਰਾ ਸਿੰਘ ਜੀ ਸਿਰਥਲੇ ਵਾਲੇ ਆਏ ਨੇ ਬਾਬਾ ਸੁਰਜੀਤ ਸਿੰਘ ਜੀ ਘਨੌਰੀ ਵਾਲੇ ਆਏ ਨੇ ਹੋਰ ਵੀ ਬੇਅੰਤ ਗੁਰਮੁਖ ਪਿਆਰੇ ਰਾਗੀ ਢਾਡੀ ਸਭ ਦਾ ਹੀ ਧੰਨਵਾਦ ਸਾਰਿਆਂ ਨੂੰ ਜੀ ਆਇਆਂ ਨੂੰ ਹੋਈਆਂ ਭੁੱਲਾਂ ਦੀ ਖਿਮਾ ਬੋਲਦੇ ਆ ਇੱਕ ਨਹੀਂ ਅਨੇਕਾਂ ਗਲਤੀਆਂ ਹੋ ਜਾਂਦੀਆਂ ਸਤਿਗੁਰੂ ਸੰਗਤ ਬਖਸ਼ਣ ਯੋਗ ਹੈ ਸਭ ਦਾ ਧੰਨਵਾਦ ਪਿਆਰ ਵਿੱਚ ਪੜਿਓ ਸਾਰੇ ਆਨੰਦ ਸਾਹਿਬ ਕੋਈ ਰਸਨਾ ਵਾਂਝੀ ਨਾ ਰਵੇ ਫਿਰ ਅਰਦਾਸ ਫਿਰ ਹੁਕਮਨਾਮੇ ਬਾਕੀ ਕਈ ਸੰਗਤ ਧੱਕਾ ਕਰਦੇ ਆ ਮਿਲਣਾ ਜੀ ਮਿਲਣ ਦਾ ਸਮਾਂ ਤੇ ਰੋਜ਼ ਹੀ ਹੁੰਦਾ ਸਵੇਰੇ ਰੋਜ਼ 10-11 ਵਜੇ ਜਦੋਂ ਦੀਵਾਨ ਤੇ ਜਾਈਦਾ ਤੇ ਜਾਣ ਤੋਂ ਪਹਿਲਾਂ 15-20 ਮਿੰਟ ਅੱਧਾ ਘੰਟਾ ਜ਼ਰੂਰ ਮਿਲ ਕੇ ਜਾਂਦਾ ਮੈਂ ਸੰਗਤ ਨੂੰ ਤੇ ਜਿਹੜੀ ਸੰਗਤ ਨੇ ਮਿਲਣਾ ਹੁੰਦਾ ਉਹ ਅੱਗੇ ਪਿੱਛੇ ਆ ਕੇ ਮਿਲ ਸਕਦੇ ਆ ਬਹੁਤੇ ਰਸ਼ ਵਿੱਚ ਫਿਰ ਟਾਈਮ ਜ਼ਿਆਦਾ ਲੱਗ ਜਾਂਦਾ ਨਾ ਕੋਈ ਗੱਲ ਹੁੰਦੀ ਹੈ ਮੇਰਾ ਤੇ ਜੀ ਕਰਦਾ ਹਰੇਕ ਨਾਲ ਗੱਲ ਕਰਾਂ ਹਰੇਕ ਨੂੰ ਬੁਲਾਵਾਂ ਪੁੱਛਾਂ ਵੀ ਠੀਕ ਠਾਕ ਹਰੇਕ ਨੂੰ ਪੁੱਛਾਂ ਪਰ ਹੁਣ ਕਰਾਂ ਕਿ ਇੰਨਾ ਸਮਾਂ ਨਹੀਂ ਹੁੰਦਾ ਇਸ ਕਰਕੇ ਅੱਗੇ ਪਿੱਛੇ ਮਿਲਣ ਦਾ ਪ੍ਰੋਗਰਾਮ ਬਣਾਇਆ ਕਰੋ ਰਸ਼ ਵਿੱਚ ਆਓਗੇ ਤੇ ਫਿਰ ਤੇ ਔਖਾ ਹੁੰਦਾ ਹੀ ਹੈ ਪਿਆਰ ਵਿੱਚ ਹਾਜ਼ਰੀ ਆਈ ਸੰਗਰਾਂਦ ਤੇ ਭਰੋ ਅਗਲੀ ਜਿਹੜੀ ਸੰਗਰਾਂਦ ਹੈ 14 ਦੀ ਹੋਈ ਹੈ ਐਤਕੀ ਵੀ 14 ਦੀ ਸੀ ਅਗਲੀ ਸੰਗਰਾਂਦ ਵੀ 14 ਜਨਵਰੀ ਦੀ ਹੈ ਸੰਗਤ ਨੇ ਵੱਧ ਚੜ ਕੇ ਪਹੁੰਚ ਕੇ ਲਾਹਾ ਲੈਣ ਲਓ ਆਓ ਕੋਈ ਰਸਨਾ ਵਾਂਝੀ ਨਾ ਰਵੇ ਸਾਰੇ ਬੋਲੋ ਰਾਮ ਕਲੀ ਮਹੱਲਾ ਤੀਜਾ ਆਨੰਦ ਇੱਕ ਓੰਕਾਰ ਸਤਿਗੁਰ ਪ੍ਰਸਾਦ ਆਨੰਦ ਪਾਇਆ ਮੇਰੀ ਮਾਏ ਸਤਿਗੁਰੂ ਮੈਂ ਪਾਇਆ ਰਾਜ ਰਤਨ ਪਰਵਾਰ ਭਰੀਆਂ ਸ਼ਬਦ ਦਾ ਬਣਾਇਆ ਸਤਿਗੁਰੂ ਮੈਂ ਪਾਇਆ ਮੇਰੇ ਤੂੰ ਸਭ ਸਾਧਨਾ ਬੇਨਤੀ ਹੈ ਮਾਇਆ ਲੈ ਕੇ ਕੋਈ ਸਟੇਜ ਤੇ ਨਾ ਆਓ ਬੇਨਤੀ ਪ੍ਰਵਾਨ ਕਰੋ ਜੇ ਕੀਰਤਨ ਭੇਟਾ ਦੇਣੀ ਹੈ ਫਿਰ ਇੱਥੇ ਮੱਥਾ ਨਾ ਟੇਕਿਓ ਹਰ ਨਾਲ ਰਹੋ ਤੂੰ ਮਨ ਮੇਰੇ ਦੁੱਖ ਸਭ ਸਾਧਨਾ ਕੀ ਕਾਰੋ ਕਰੇ ਤੇਰਾ ਨਾਮ ਸਭ ਨਗਲਾ ਸਮਰੱਥ ਸੁਆਮੀ ਜੋ ਕਿਉਂ ਮਨੋ ਨਾਨਕ ਸੱਚੇ ਸਾਹਿਬ ਕਿਆ ਨਹੀਂ ਕਰਦੇ ਨਾਨਕ ਸੁਣੋ ਸੰਤੋ ਸ਼ਬਦ ਕਰੋ ਪਿਆਰੋ ਸਾਚਾ ਸਤਿ ਸ਼੍ਰੀ ਅਕਾਲ।
Download from upnotfm.com.